नमस्कार आदाब, तुसी सुन रहे हो साउथ एशियन पल्स। अज दे सफर दा आगाज आओ करदे इस विचार दे नाल, ईच डे इज लाइक अ न्यू पेज इन आवर लाइफ, इंश्योर वी राइट समथिंग वर्थी ऑफ वर्शिप ऑन इट। हर दिन साथियों साडी जिंदगी विच एक नवे पन्ने दी तरह हुंदा है। ए सुनिश्चित कीता जावे कि असी इस ते पूजा दे योग कुछ लिख सकीए। मैं सुविना स्वागत करती हूँ थोड़ा सारिया का वाई मीडिया ग्रुप की पेशकश साउथ एशियन पल्स प्राइम टाइम दे विच। वाई मीडिया निभाउंदा थोड़ा साथ सत्ते दिन। टीवी चैनल चैनल वाई तुसी देख सकते हो रॉजर्स 857 बेल 5828 टेलस 2418 पे। देश दुनिया दिया ताजा खबरों के नाल असीं थोड़े तक लैके आने साडा हफ्तावारी अखबार द मिड वीक हर बुधवार। डोनाल्ड ट्रंप इंडिया विजिट करेंगे फरवरी 24-25। इंडो यूएस बायलैटरल टाइज बारे वरिंदर जी का की कहना है जानोगे तुसी जरूर। डेप्यूटी चीफ मिनिस्टर ऑफ दिल्ली मनीष सिसोदिया एमपी भगवंत मान ने पार्टिसिपेट किया इन अ प्रेस कॉन्फ्रेंस ऑर्गेनाइज बाय आप वॉलंटियर्स इन ब्रैम्पटन। वाई मीडिया ग्रुप के सीईओ एंड ग्रुप एडिटर युद्वीर जसवाल होरां दे नाल नाल स्पेशल कॉरेस्पोंडेंस भी की हुई गलबात विद मनीष सिसोदिया एंड भगवंत मान जानने लिए जरूर तुसी पढ़ियो मिड वीक की इस हफ्ते की कॉपी। अपने नेड़े दे ग्रोसरी स्टोर्स तो मिड वीक न्यूज़पेपर की कॉपी जरूर तुसी लेके आयो। ऑनलाइन तुसी साडे नाल जुड़ सकते हो southasiandaily.com पे। रेडियो साउथ एशियन पल्स से थोड़ा साडा साथ बने हुए साडिया सारिया सेवावां नूं इको था एक्सेस करने लिए अज ही तुसी डाउनलोड करो वाई मीडिया टीवी ऐप। अपने बिजनेस की रीच वधाओ, बेहतर रिस्पॉन्स लिए बिजनेस नूं बूस्ट देने लिए वाई मीडिया ग्रुप के प्लेटफॉर्म से जरूर एडवरटाइज करवाओ अपने प्रोडक्ट्स एंड सर्विसेज नूं। एडवरटाइजिंग संबंधी वधेरे जानकारी लिए कॉल करो 416-475-5000 416-475-5000। तुसी सुन रहे हो साउथ एशियन पल्स प्राइम टाइम, जिस तहत वाई मीडिया ग्रुप के ग्रुप एडिटर एंड सीईओ युद्वीर जसवाल जी लेके आउंदे ने साडे सारिया लई द स्टोरी बिहाइंड हेडलाइंस। पर सब तो पहला जान लेने हैं मौसम का हाल सिमरन जी के नाल। सिमरन जी, वेलकम टू द शो।
थैंक यू सो मच सुविना जी। मौसम के हाल चाल के बारे में बिल्कुल बताएंगे। इट्स करेंटली -3, फील्स लाइक -10, पार्टली क्लाउडी डे टाइम। आप -3 एक्सपीरियंस करने वाले हैं आप। और कल की बात करें तो डे टाइम -6, नाइट -12, इट विल बी पार्टली क्लाउडी। फ्राइडे डे टाइम 0, नाइट -5। सैटरडे इट विल बी सनी डे विद +5, नाइट -3। संडे सनी डे +8 एंड नाइट -1। मंडे +4 एक्सपीरियंस करेंगे डे टाइम, लेकिन वहीं स्नो एंड बारिश भी आप एक्सपीरियंस करने वाले हैं। तो मौसम की अपडेट हमारे लिसनर्स तक पहुंचाते हैं और देश दुनिया भर की अपडेट पहुंचाने के लिए युद्वीर जी हमेशा तैयार रहते हैं। तो जानेंगे युद्वीर जी के साथ। और वहीं दिस पार्ट ऑफ द प्रोग्राम इज ब्रॉट टू बाय रोज हेवन होम्स एंड टाउनवुड होम्स। लेकर आए हैं अब आपके लिए वेस्ट ब्रैम्पटन में न्यू रिलीज ऑफ सिंगल एंड फ्री होल्ड टाउन। शुरू हो रहे हैं फ्रॉम द अपर 600, सही सुना, फ्रॉम द अपर 600 वेस्ट ब्रैम्पटन में। जानकारी अगर आप लेना चाहते हैं तो mountpleasant.com पर जाकर आप इस प्रोजेक्ट के बारे में जानकारी ले सकते हैं। mountpleasant.com पर आपने जाना है। लग्जरी कार की बात आए तो मर्सिडीज की बात कैसे नहीं आएगी। मर्सिडीज बेंज ब्रैम्पटन पर आप जाएं अगर आप लग्जरी कार लेना चाहते हैं। कुलदीप बत्रा जी से मिलिए, ये बेस्ट डील लेकर आते हैं आपके लिए मर्सिडीज की गाड़ियों पर। वाई मीडिया का रेफरेंस देने पर आपको मिलेगी बेस्ट डील। मर्सिडीज बेंज ब्रैम्पटन मिलना है कुलदीप बत्रा जी से मेफील 410 की इंटरसेक्शन पर। कॉल करना है 416-464-9669 416-464-9669। और युद्वीर जी बिल्कुल तैयार है लेकर देश दुनिया भर की अपडेट हेडलाइंस लेकर, स्टोरी बिहाइंड दी हेडलाइंस लेकर जानेंगे युद्वीर जी के साथ। तो हियर आई वुड लाइक टू वेलकम द ग्रुप एडिटर वाई मीडिया युद्वीर जसवाल जी।
यू कैन लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्वीर जसवाल ओनली ऑन साउथ एशियन पल्स। कॉल युद्वीर जसवाल 647-272-8182 और विजिट southasiandaily.com।
साउथ एशियन पल्स। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਮੈਂ ਯੁਗਜੀਤ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਲੇਟੈਸਟ ਖਬਰਾਂ ਔਰ ਉਹਨਾਂ ਦੇ ਉੱਤੇ ਐਨਾਲਿਸਿਸ ਲੈ ਕੇ ਹਾਜ਼ਰ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਸਾਡੇ ਕੋਲ ਮਿਡਵੀਕ ਨਿਊਜ਼ ਰੂਮ ਦੇ ਵਿੱਚ ਪਹੁੰਚ ਰਹੀਆਂ ਨੇ ਔਰ ਉਹਨਾਂ ਦੇ ਉੱਤੇ ਤੁਹਾਨੂੰ ਅਪਡੇਟ ਰੱਖਾਂਗੇ ਔਰ ਨਾਲ ਦੀ ਨਾਲ ਜਿਹੜੇ ਐਨਾਲਿਸਿਸ ਨੇ ਉਹ ਵੀ ਪੇਸ਼ ਕਰਾਂਗੇ, ਤੁਹਾਡੀਆਂ ਕਾਲਸ ਵੀ ਆਉਂਦੀਆਂ ਕਰਾਂਗੇ। ਸਿਮਰਨ ਜੀ, ਕਿਆ ਹਾਲ ਹੈ? ਠੀਕ ਹੈ?
ਆਲ ਵੈਲ ਯੁਗਜੀਤ ਜੀ, ਥੈਂਕ ਯੂ ਸੋ ਮਚ। ਔਰ ਆਪ ਕਿਵੇਂ ਹੈ?
बिल्कुल ठीक है जी, बहुत बढ़िया। आप सब लोगों से बातचीत हो रही है, लिसनर्स के साथ बातचीत करेंगे, कुछ खबरें सुनाएंगे, कुछ उनकी भी सुनेंगे। सो ऑल वेल। सुविना जी, की हालत थोड़ा ठीक है?
दीदी मैं बिल्कुल ठीक ठाक, ट्राइंग टू लिव अ लाइफ ऑफ कन्विक्शन। सोच रही हूँ कि जो भी प्रॉब्लम्स ऑन हर्डल्स ऑन सक्सेस के विच बैरियर्स जो भी बने उन्होंने ओवरकम किया जाए।
क्या बात है, क्या बात है। ऑलवेज सो इंस्पायरिंग टू लिसन टू बोथ ऑफ यू। बोथ ऑफ यू आर फुल ऑफ एनर्जी, पॉजिटिव थॉट्स, पॉजिटिव वाइब्स। सो बड़ा मजा आता है थोड़े गल करके। और सुमन जी, गलबात अगे चल के कुछ होर भी करांगे, कुछ थोड़ी इंस्पिरेशनल, कुछ थॉटफुल और डिस्कशन तो साड़ी जारी रहेगी। गुगली नहीं आ रही है, डोंट वरी अबाउट दैट। लेकिन जरूर पूछांगे जी ਤੁਹਾਨੂੰ ਕੁਝ ਗੱਲਾਂ। ਸਿਮਰਨ ਜੀ ਐਂਡ ਸੁਵੀਨਾ ਜੀ, ਜੇ ਮੈਂ ਤੁਹਾਨੂੰ ਇੱਕ ਸਵਾਲ ਵੈਸੇ ਪੁੱਛਾਂ ਕਿ ਤੁਹਾਡੇ ਕਿੰਨੇ ਦੋਸਤ ਹੈਗੇ ਨੇ ਬਚਪਨ ਦੇ ਦੋਸਤ, ਮੈਨੇ ਇਸੇ ਚਾਈਲਡਹੁੱਡ ਫਰੈਂਡਸ ਵਿਦ ਦੈਟ ਆਈ ਮੀਨ ਕਿ ਜਿਹੜੇ ਸਕੂਲ ਟਾਈਮ ਦੇ ਤੁਹਾਡੇ ਫਰੈਂਡਸ ਹੋਣ, ਉਹ ਕਿੰਨੇ ਹੈਗੇ ਨੇ ਤੁਹਾਡੇ?
ਯੁਗਵੀਰ ਜੀ, ਯੂ ਨੋ ਵਾਟ, ਵੈਸੇ ਕਲਾਸਮੇਟ ਬਚਪਨ ਕੇ ਲੋ, ਅਭੀ ਫੇਸਬੁਕ ਕੀ ਵਜਹ ਸੇ ਤੋ ਥੈਂਕ, ਆਈ ਮੀਨ ਆਈ ਐਮ ਰੀਲੀ ਥੈਂਕਫੁਲ ਟੂ ਫੇਸਬੁਕ, ਬਿਕੋਜ਼ ਬਹੁਤ ਸਾਰੇ ਫਰੈਂਡਸ ਜੋ ਹੈ ਵੋ ਇਨ ਟੱਚ ਹੈ। ਲੇਕਿਨ ਬਿਲਕੁਲ ਸਹੀ ਕਹਾ ਆਪਨੇ, ਜਿਨਸੇ ਹਮ ਰੈਗੂਲਰ ਟਾਕਿੰਗ ਟਰਮਸ ਮੇ ਹਮੇ ਹਮ ਆਲਮੋਸਟ ਉਨਸੇ ਬਾਤ ਕਰਤੇ ਰਹਤੇ ਹੈ, ਤੋ ਫਿਰ ਉਨਕੇ ਹਿਸਾਬ ਸੇ ਅਗਰ ਮੈਂ ਕਹੂੰ ਸੋ ਆਈ ਹੈਵ ਫਾਈਵ ਆਫ ਦੈਮ।
पांच आपके फ्रेंड्स हैं स्कूल टाइम के जिनके साथ ही रेगुलरली इन टच, मतलब उन्होंने मिलते जुलते रहने हैं क्यों या सिर्फ फेसबुक पे गल होती है?
नहीं नहीं नहीं, रेगुलर फोन पर जो है फेस टाइम पर बात होती है। सो वन ऑफ आई मीन देम इज इन कनाडा, तो उनसे तो मुलाकात भी हो जाती है। सो पांच होते हैं जिसमें बड़े रेगुलर टॉकिंग टर्म्स में है जी।
वेरी गुड। सो स्कूल टाइम या बचपन के दोस्त तुहाडे पंज ने, एक कैनेडा च हैगे ने और बाकी सब नाल भी गल हुंदी है। ओके सुविना जी, तुहाडे स्कूल टाइम के किन्ने फ्रेंड्स हैगे ने छोटे हुंदिया दे, ते और किन्ने नाल तुसी इन टच हैगे रेगुलरली?
जी युवीर जी, मेरे स्कूल फ्रेंड्स ने हर्षराज, रूही, शहबाज, प्रनीत, देविंदर, शरण, गगन एंड मिशा, एंड इन अठां दे नाल मैं रोजाना गल करदी हां एवरी डे।
ਇਹਨਾਂ ਅੱਠ ਦੇ ਅੱਠ ਫਰੈਂਡਸ ਨਾਲ ਤੁਸੀਂ ਰੋਜ਼ਾਨਾ ਗੱਲ ਕਰਦੇ ਹੋ?
ਰੋਜ਼ਾਨਾ ਗੱਲ ਕਰਦੀ ਹਾਂ ਜੀ।
Wow, wow, that's amazing, that's pretty amazing and that's very good. ਮੈਂ ਤੁਹਾਨੂੰ ਦੋਨਾਂ ਨੂੰ ਇਸ ਲਈ ਇਹ ਸਪੈਸ਼ਲ ਚੀਜ਼ ਪੁੱਛ ਰਿਹਾ ਸੀਗਾ ਕਿਉਂਕਿ ਮੈਨੂੰ ਰੀਸੈਂਟਲੀ ਕਿਸੇ ਨੇ ਇੱਕ ਸਟੱਡੀ ਸ਼ੇਅਰ ਕੀਤੀ, ਮਨਸੂਰ ਸਾਹਿਬ ਮੈਂ ਨਾਮ ਮਿਲਿਆ ਤਾ, ਉਹਨਾਂ ਨੇ ਸਟੱਡੀ ਸ਼ੇਅਰ ਕੀਤੀ ਸੀ ਜੋ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਦੀ ਸਟੱਡੀ ਸ਼ੇਅਰ ਕੀਤੀ ਜਿਸ ਦੇ ਵਿੱਚ ਕਿ ਉਹਨਾਂ ਨੇ ਇਹ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਜਿਹੜੇ ਉਹਨਾਂ ਦੇ ਇੰਨੇ ਸਾਰੇ, ਕਿਉਂਕਿ ਜਿਹੜੀਆਂ ਯੂਨੀਵਰਸਿਟੀਜ਼ ਹੁੰਦੀਆਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕਰ ਰਿਹਾ ਸੀ, ਇੱਥੋਂ ਬੜੇ ਸਾਰੇ ਲੋਕ ਪੜ੍ਹਦੇ ਨੇ, ਬੜੇ ਸਾਰੇ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਚਲੇ ਜਾਂਦੇ ਨੇ, ਔਰ ਉਸ ਤੋਂ ਬਾਅਦ ਫਿਰ ਉਹ ਕੀ ਉਹਨਾਂ ਦੀ ਲਾਈਫ ਹੋਈ ਹੈ, ਤਾਂ ਯੂਨੀਵਰਸਿਟੀ ਨੇ ਸੋਚਿਆ ਕਿ ਕਿਉਂ ਨਾ ਅਸੀਂ ਪੜ੍ਹੀਏ, ਔਰ ਉਹਦੇ ਵਿੱਚੋਂ ਦੋ ਜਣੇ ਤੇ ਉਹਨਾਂ ਦੇ ਪ੍ਰੈਜ਼ੀਡੈਂਟ ਵੀ ਬਣ ਗਏ ਸੀਗੇ ਅਮਰੀਕਾ ਦੇ, ਔਰ ਕੁਛ ਲੋਕ ਆਰਟਿਸਟ ਬਣੇ, ਕੁਛ ਲੋਕ ਸਪੋਰਟਸ ਵਿੱਚ ਬੜੇ ਕੁਛ ਹੋਏ, ਤੇ ਉਹਨਾਂ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਟ੍ਰੇਡਸ ਚੈੱਕ ਕੀਤੇ ਕਿ ਆਖਿਰਕਾਰ ਜੋ ਮੈਂ ਕੱਲ ਦੱਸ ਹੀ ਰਿਹਾ ਸੀਗਾ ਕਿ ਆਖਿਰਕਾਰ ਕਿੱਥੇ ਕਿੱਥੇ ਉਹ ਪਹੁੰਚੇ ਨੇ, ਕੋਈ ਬਹੁਤ ਬੜਾ ਹਾਲੀਵੁੱਡ ਦਾ ਸਟਾਰ ਬਣ ਗਿਆ, ਕੋਈ ਬਹੁਤ ਬੜਾ ਸਪੋਰਟਸ ਸਟਾਰ ਬਣ ਗਿਆ, ਕੋਈ ਬਹੁਤ ਬੜਾ ਬਿਜ਼ਨਸਮੈਨ ਬਣ ਗਿਆ, ਕੋਈ ਫੇਲੀਅਰ ਵੀ ਬੜਾ ਹੋਇਆ। ਜ਼ਰੂਰੀ ਨਹੀਂ ਕਿ ਸਾਰੇ ਜਿਹੜੇ ਬੜੀਆਂ ਯੂਨੀਵਰਸਿਟੀ 'ਚ ਪੜ੍ਹਦੇ ਨੇ, ਮਤਲਬ ਹਾਰਵਰਡ ਜਾਂ ਆਕਸਫੋਰਡ ਦੇ ਵਿੱਚ ਜਾਂ ਇਹਨਾਂ ਸਾਰੀਆਂ ਬੜੀਆਂ ਯੂਨੀਵਰਸਿਟੀ, ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਬਹੁਤ ਕਾਮਯਾਬ ਹੋਣ। ਕੁਛ ਲੋਕਾਂ ਨੇ, ਕੁਛ ਸਟੂਡੈਂਟ ਜਿਹੜੇ ਉਹਨਾਂ ਦੇ ਸੀਗੇ ਇੰਨੀ ਬੜੀ ਯੂਨੀਵਰਸਿਟੀ ਤੋਂ ਬਾਅਦ, ਉਹਨਾਂ ਨੇ ਸੁਸਾਈਡ ਵੀ ਕਰ ਲਿਆ, ਬੜਾ ਕੁਛ, ਮਤਲਬ ਉਹਨਾਂ ਨੇ ਸਟੱਡੀ ਕੀਤਾ ਸਾਰਾ। ਬਾਅਦ 'ਚ ਉਹਨਾਂ ਨੇ ਨਿਸ਼ਕਰਸ਼ ਇਹ ਕੱਢਿਆ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਵਿੱਚੋਂ ਕੌਣ ਲੋਕ ਨੇ ਜਿਹੜੇ ਬੜੇ ਖੁਸ਼ ਨੇ ਜ਼ਿੰਦਗੀ 'ਚ, ਕਿਆ ਰਾਸ਼ਟਰਪਤੀ ਬਣ ਕੇ ਕੋਈ ਖੁਸ਼ ਹੋ ਗਿਆ, ਜਾਂ ਬੜੇ ਕੋਈ ਕੰਪਨੀ ਦਾ CEO ਬਣ ਕੇ ਕੋਈ ਖੁਸ਼ ਹੋ ਗਿਆ, ਜਾਂ ਬਹੁਤ ਪੈਸਾ ਕਮਾ ਕੇ ਕੋਈ ਖੁਸ਼ ਹੋ ਗਿਆ, ਜਾਂ ਕੋਈ ਬਹੁਤ ਬੜਾ ਪਲੇਅਰ ਬਣ ਗਿਆ NBA ਦਾ, ਉਹਨੇ ਬਹੁਤ ਪੈਸਾ ਬਣਾਇਆ ਮਿਲੀਅਨਸ, ਕਿਆ ਉਹ ਬੜਾ ਖੁਸ਼ ਹੋ ਗਿਆ। ਤੇ ਉਹਨਾਂ ਨੇ ਕਿਹਾ ਨਹੀਂ, ਇਹ ਕਾਮਨ ਫੈਕਟਰ ਨਹੀਂ ਆ। ਕਾਮਨ ਫੈਕਟਰ ਉਹਨਾਂ ਨੇ ਇਹ ਡਿਟਰਮਾਈਨ ਕੀਤਾ ਕਿ ਜਿਨ੍ਹਾਂ ਨੇ ਆਪਣੇ ਰਿਲੇਸ਼ਨਸ਼ਿਪ, ਰਿਸ਼ਤੇ ਬਹੁਤ ਵਧੀਆ ਨਿਭਾਏ, ਜਿਨ੍ਹਾਂ ਨੇ ਆਪਣੇ ਰਿਲੇਸ਼ਨਸ਼ਿਪ, ਆਪਣੇ ਰਿਸ਼ਤੇ ਬਹੁਤ ਵਧੀਆ ਨਿਭਾਏ, ਉਹ ਬਹੁਤ ਖੁਸ਼ ਰਹੇ ਜ਼ਿੰਦਗੀ ਦੇ ਵਿੱਚ। ਸੋ ਰਿਸ਼ਤਿਆਂ ਨੂੰ ਜਿਹੜੀ ਨਿਭਾਉਣ ਦੀ ਗੱਲ ਹੈ, ਉਹ ਮੈਂ ਇਸ ਲਈ ਫਰੈਂਡਸ ਦੇ ਨਾਲ ਥੋੜੀ ਜਿਹੀ ਜੋੜ ਦਿੱਤੀ ਕਿ ਯੈਸ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਆਪਣੀ ਰਿਲੇਸ਼ਨਸ਼ਿਪ ਪੇਰੈਂਟਸ ਦੇ ਨਾਲ ਨਿਭਾਈਏ। ਮੋਸਟ ਲਾਈਕਲੀ ਮੋਸਟ ਆਫ ਅਸ ਸਾਡੇ ਪੇਰੈਂਟਸ ਨਾਲ ਵਧੀਆ ਰਿਸ਼ਤੇ ਨਿਭਰਦੇ ਨੇ। ਬੜਾ ਇੰਪੋਰਟੈਂਟ ਹੈ ਕਿ ਅਸੀਂ ਆਪਣੇ ਸਪਾਊਸ ਜਾਂ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਬੜਾ ਵਧੀਆ ਨਿਭਾਈਏ, ਉਹ ਵੀ ਮੋਰ ਔਰ ਲੈਸ ਵਧੀਆ ਨਿਭ ਜਾਂਦਾ ਹੈ ਕੁਛ ਕੇਸਿਸ ਦੇ ਵਿੱਚ। ਯੈਸ ਦੇਰ ਆਰ ਡਾਇਵੋਰਸਿਸ ਐਜ਼ ਵੈਲ, ਔਰ ਲੇਕਿਨ ਫਰੈਂਡਸ ਦੇ ਨਾਲ ਵੀ ਬੜਾ ਇੰਪੋਰਟੈਂਟ ਹੈ ਕਿ ਅਸੀਂ ਉਹ ਰਿਸ਼ਤੇ ਵਧੀਆ ਨਿਭਾਏ। ਸੋ ਜਿਨ੍ਹਾਂ ਨੇ ਆਪਣੇ ਰਿਸ਼ਤੇ ਪੇਰੈਂਟਸ ਦੇ ਨਾਲ, ਆਪਣੇ ਸਪਾਊਸ ਦੇ ਨਾਲ ਔਰ ਆਪਣੇ ਦੋਸਤਾਂ ਦੇ ਨਾਲ ਵਧੀਆ ਨਿਭਾਏ, ਸੋ ਉਹ ਜ਼ਿੰਦਗੀ ਦੇ ਵਿੱਚ ਬੜੇ ਖੁਸ਼ ਰਹੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਜਾਣ ਕੇ ਕਿ ਸਿਮਰਨ ਜੀ ਐਂਡ ਸੁਵੀਨਾ ਜੀ, ਸਿਮਰਨ ਜੀ ਤੁਹਾਡੇ 5 ਫਰੈਂਡਸ ਨੇ ਸਕੂਲ ਟਾਈਮ ਦੇ, ਔਰ ਸੁਵੀਨਾ ਜੀ ਤੁਹਾਡੇ 8 ਨੇ, ਔਰ ਤੁਸੀਂ ਰੈਗੂਲਰਲੀ ਇਨ ਟੱਚ ਹੋ। ਸੁਵੀਨਾ ਜੀ ਨੇ ਤਾਂ ਕਮਾਲ ਕਰਦੀ, ਕਹਿੰਦੇ ਰੋਜ਼ ਗੱਲ ਕਰਦੀ ਹੈ ਮੈਂ 8 ਦੇ ਨਾਲ, ਬਟ ਹਾਊ ਡੂ ਯੂ ਫਾਈਂਡ ਟਾਈਮ ਫੋਰ ਦੈਟ? ਦੈਟ ਆਈ ਵਿਲ ਲਰਨ ਦ ਸੀਕਰਟ ਆਫ ਦੀ ਈਅਰ, ਆਫ ਦੀ ਈਅਰ ਮੈਂ ਸਮਝ ਲਿਆ ਸੀਕਰਟ ਤੁਹਾਡੇ ਕੋਲੋਂ, ਬਟ ਆਈ ਐਮ ਪਲੇਜ਼ੈਂਟਲੀ ਸਰਪ੍ਰਾਈਜ਼ਡ। ਬਟ ਜੇ ਤੁਸੀਂ ਇਸੇ ਤਰ੍ਹਾਂ, ਮੈਨੂੰ ਪੀ ਕੇ ਸਭਰਵਾਲ ਸਾਹਿਬ ਦੀ ਇੱਕ ਗੱਲ ਯਾਦ ਹੈ, ਉਹ ਕਹਿੰਦੇ ਜੀ ਜੇ ਇਨਸਾਨ ਦੇ ਬਾਰੇ ਇਹ ਪੁੱਛਣਾ ਹੈ ਕਿ ਜੀ ਇਨਸਾਨ ਕਿੰਨਾ ਕੁ ਵਧੀਆ ਹੈ, ਤੇ ਪੀ ਕੇ ਸਭਰਵਾਲ ਸਾਹਿਬ ਕਿਆ ਕਰ ਦਿੰਦੇ ਆ, ਕਹਿੰਦੇ ਉਹਦੇ ਦੋ ਚੀਜ਼ਾਂ ਤੋਂ ਚੈੱਕ ਕਰ ਲਓ, ਉਹਦੇ ਕਿੰਨੇ ਕੁ ਪੁਰਾਣੇ ਦੋਸਤ ਨੇ ਤੇ ਕਿੰਨੇ ਕੁ ਪੁਰਾਣੇ ਨੌਕਰ ਨੇ। ਇਹ ਪੀ ਕੇ ਸਭਰਵਾਲ ਸਾਹਿਬ ਦਾ ਕਹਿਣਾ ਹੈ ਕਿ ਇਨਸਾਨ ਕਿੰਨਾ ਕੁ ਵਧੀਆ ਹੈ, ਇਹਦੇ ਨਾਲ ਇਹ ਪਾਏਦਾਰ ਹੈ ਕਿ ਇਹਨਾਂ ਡੀਲ ਕਰਨੀ ਚਾਹੀਦੀ ਹੈ, ਚੰਗਾ ਇਨਸਾਨ ਹੈ ਕਿ ਨਹੀਂ, ਉਹਦੇ ਕਿੰਨੇ ਕੁ ਪੁਰਾਣੇ ਦੋਸਤ ਨੇ ਔਰ ਉਹਦੇ ਕਿੰਨੇ ਕੁ ਪੁਰਾਣੇ ਘਰ ਦੇ ਨੌਕਰ ਨੇ। ਉਹ ਕਹਿੰਦੇ ਇਹ ਦੋ ਚੀਜ਼ਾਂ ਤੋਂ ਪਤਾ ਲੱਗ ਜਾਂਦਾ। ਅੱਛਾ ਹੁਣ ਇੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੈ ਸਾਰਾ ਕੰਮ ਆਪ ਕਰਨਾ ਪੈਂਦਾ ਨਹੀਂ ਹੈ, ਮੈਂ ਇੱਦਾਂ ਨਹੀਂ ਕਹਾਂਗਾ, ਸਾਰਾ ਕੰਮ ਆਪ ਕਰਨਾ ਚਾਹੀਦਾ। ਸੋ ਇਹ ਮੈਂ ਜ਼ਰੂਰ ਕਹਾਂਗਾ ਕਿ ਜਿੰਨਾ ਕੰਮ ਤੁਸੀਂ ਆਪ ਕਰੋ ਚੰਗੀ ਗੱਲ ਹੈ। ਸੋ ਕੈਨੇਡਾ ਦੇ ਵਿੱਚ ਉਹ ਪੀ ਕੇ ਸਭਰਵਾਲ ਸਾਹਿਬ ਵਾਲੀ ਗੱਲ ਨੌਕਰ ਵਾਲੀ ਤਾਂ ਇੰਨੀ ਨਹੀਂ ਲਾਗੂ ਹੋ ਸਕਦੀ, ਇੱਥੇ ਕੈਨੇਡਾ 'ਚ ਇੰਡੀਆ ਚਾਹੇ ਕਰੀਏ ਨਾ ਕਰੀਏ, ਕੈਨੇਡਾ 'ਚ ਤਾਂ ਫਿਰ ਇਹੀ ਜਜਮੈਂਟ ਲਾਈ ਜਾ ਸਕਦੀ ਹੈ ਕਿ ਕਿੰਨੇ ਕੁ ਤੁਹਾਡੇ ਪੁਰਾਣੇ ਦੋਸਤ ਨੇ। ਨੇ ਐਜ਼ ਅ ਮੈਟਰ ਆਫ ਫੈਕਟ ਅਸੀਂ ਹਰ ਸਾਲ ਫੈਮਿਲੀ ਡੇ ਤੇ ਇਕੱਠੇ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਆ ਸੋ ਇੱਥੇ ਵੀ ਇਸ ਵਾਰ ਵੀ ਉਹਨਾਂ ਦੇ ਨਾਲ ਇਕੱਠੇ ਹੋਵਾਂਗੇ ਸੋ ਲੇਕਿਨ ਮੈਂ ਪਹਿਲਾਂ ਸਿਰਫ ਅੱਜ ਚਾਈਲਡਹੁੱਡ ਫਰੈਂਡਸ ਦੀ ਗੱਲ ਕਰ ਰਿਹਾ ਸੀ ਜਿਹਨਾਂ ਨੂੰ ਤੁਹਾਡੀ ਫਰੈਂਡਸ਼ਿਪ ਜਿਹਨਾਂ ਦੇ ਨਾਲ ਤੁਹਾਡੀ ਸਕੂਲ ਦੇ ਵਿੱਚ ਹੀ ਹੋ ਗਈ ਬਿਕੋਜ਼ ਉਹ ਸਭ ਤੋਂ ਪੁਰਾਣੀ ਤੁਹਾਡੀ ਫਰੈਂਡਸ਼ਿਪ ਜਿਹੜੀ ਹੈ ਉਹ ਉਹਨਾਂ ਦੇ ਨਾਲ ਹੈ ਸੋ ਇਹ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਜਿਹੜੀ ਆਪਣੀ ਫਰੈਂਡਸ਼ਿਪ ਹੈ ਉਹਨੂੰ ਬਰਕਰਾਰ ਰੱਖੋ ਆਪਣੇ ਰਿਲੇਸ਼ਨਸ਼ਿਪਸ ਨੂੰ ਜੇ ਵਧੀਆ ਰੱਖੋ ਇਹ ਤੁਹਾਨੂੰ ਇੱਕ ਬੜਾ ਵਧੀਆ ਹੈ ਤੁਹਾਡੀ ਬਲੈਸਿੰਗ ਹੈ ਇਹ ਤੁਹਾਨੂੰ ਜ਼ਿੰਦਗੀ ਭਰ ਇਹ ਖੁਸ਼ ਰਹੇਗੀ ਖੁਸ਼ ਰੱਖੇਗੀ ਸੋ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੋ ਤੁਹਾਡੇ ਵੱਲੋਂ ਵੀ ਸਾਰੇ ਵੱਲੋਂ ਮੈਸੇਜ ਆ ਰਹੇ ਨੇ ਕਿ ਆਈ ਹੈਵ ਦਿਸ ਮੈਨੀ ਫਰੈਂਡਸ ਆਈ ਹੈਵ ਦਿਸ ਮੈਨੀ ਫਰੈਂਡਸ ਵਾਓ ਸੋ ਬਹੁਤ ਸ਼ੁਕਰੀਆ ਜੀ ਮੈਂ ਤੁਹਾਨੂੰ ਇਹੀ ਕਹਿ ਸਕਦਾ ਹਾਂ ਕਿ ਜੇ ਪ੍ਰਤਾਪ ਸਾਹਿਬ ਨੇ ਬੜਾ ਵਧੀਆ ਐਜ਼ ਯੂਜੁਅਲ ਉਹਨਾਂ ਨੇ ਕਿਹਾ ਅੰਡਰਵੀਅਰ ਫਰੈਂਡਸ ਯੂ ਮੀਨ ਯੈਸ ਸਰ ਅੰਡਰਵੀਅਰ ਫਰੈਂਡਸ ਕਹਿ ਲਓ ਉਹਨਾਂ ਨੂੰ ਜਾਂ ਚਾਈਲਡਹੁੱਡ ਬੱਡੀਜ਼ ਕਹਿ ਲਓ ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੈਗੇ ਆ ਬਟ ਜਿਹੜੇ ਤੁਹਾਡੇ ਬਚਪਨ ਦੇ ਜਿਹੜੇ ਸਾਥੀ ਹੁੰਦੇ ਨੈਪੀ ਬੱਡੀਜ਼ ਉਹਨਾਂ ਨੂੰ ਤੁਸੀਂ ਕਹਿ ਲਓ ਚਾਹੇ ਅਤੇ ਜਿਹੜੇ ਤੁਹਾਡੇ ਬਚਪਨ ਦੇ ਦੋਸਤ ਹੁੰਦੇ ਆ ਉਹਨਾਂ ਦਾ ਬਿਕੋਜ਼ ਉਹ ਤੁਹਾਨੂੰ ਬਚਪਨ ਤੋਂ ਜਾਣਦੇ ਨੇ ਦੇ ਨੋ ਯੂ ਐਜ਼ ਯੋਰ ਚਾਈਲਡਹੁੱਡ ਫਰੈਂਡ ਸੋ ਉਹਨਾਂ ਦਾ ਆਪਣਾ ਹੀ ਇੱਕ ਮਜ਼ਾ ਹੈ ਉਹਨਾਂ ਦੇ ਨਾਲ ਜਦ ਤੁਸੀਂ ਬੈਠਦੇ ਹੋ ਗੱਲਬਾਤ ਕਰਦੇ ਹੋ ਅਤੇ ਉਹ ਉਹਨਾਂ ਦਾ ਆਪਣਾ ਹੀ ਮਜ਼ਾ ਹੈਗਾ ਸੋ ਭੁਪਿੰਦਰ ਅਟਵਾਲ ਸਾਹਿਬ ਨੇ ਹੋਲਡ ਕੀਤਾ ਮੇਰੇ ਖਿਆਲ ਨਾਲ ਕੁਛ ਕਹਿਣਾ ਚਾਹ ਰਹੇ ਨੇ ਹਾਂਜੀ ਭੁਪਿੰਦਰ ਅਟਵਾਲ ਸਾਹਿਬ ਯੂ ਗੋ ਹੈਡ ਯੂਅਰ ਔਨ ਦੀ ਏਅਰ
ਹਾਂਜੀ ਭਾਈ ਥੈਂਕ ਯੂ ਮੈਂ ਕਿਹਾ ਜੀ ਜੇ ਕਿਤੇ ਤੁਸੀਂ ਪੁੱਛਦੇ ਇੱਥੋਂ ਦੇ ਮਤਲਬ ਕਿ ਜਦੋਂ ਤੁਸੀਂ ਕੋਈ ਵੀ ਬੰਦਾ ਕੈਨੇਡਾ ਦੇ ਵਿੱਚ ਆਇਆ ਤੇ ਕਿੰਨੇ ਫਰੈਂਡ ਆ ਤੁਹਾਡੇ ਤੇ ਤੁਸੀਂ ਤਾਂ ਸਾਰਿਆਂ ਨੇ ਪਿੱਛੇ ਰਹਿ ਜਾਣਾ ਸੀਗਾ ਤੇ ਡਰਾਈਵਰਾਂ ਨੇ ਅੱਗੇ ਲੰਘ ਜਾਣਾ ਸੀਗਾ ਜੀ ਸਾਡੇ ਪੰਜ ਛੇ ਫਰੈਂਡ ਹੁੰਦੇ ਆ ਤੇ ਦਿਹਾੜੀ ਦੇ ਵਿੱਚ 10-12 ਘੰਟੇ ਲਗਾਤਾਰ ਗੱਲ ਹੁੰਦੀ ਆ ਜੀ ਉਹਨਾਂ ਦੇ ਨਾਲ ਜਿੱਦਾਂ ਇੰਡੀਆ ਤੋਂ ਤਾਂ ਜਿਹੜੇ ਫਰੈਂਡ ਹੈਗੇ ਸੀ ਉਹਨਾਂ ਨਾਲ ਤਾਂ ਨੀ ਕਦੀ ਗੱਲ ਹੋਈ ਹੈ ਨਾ ਤੇ ਉਹ ਉੱਥੇ ਰਹਿ ਗਿਆ ਜੀ ਇੰਡੀਆ ਚ ਤਾਂ
ਇੰਡੀਆ ਦੇ ਤੁਹਾਡੇ ਫਰੈਂਡ ਸੀਗੇ ਇੰਡੀਆ ਰਹਿ ਗਏ ਪਰ ਇੱਥੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਤੁਹਾਡੇ ਆਪਣੇ ਫਰੈਂਡਸ ਦੇ 10-12 ਘੰਟੇ ਰੋਜ਼ ਗੱਲ ਹੁੰਦੀ ਹੈ
ਹਾਂਜੀ ਹਾਂਜੀ ਉਹ ਜਿੱਦਾਂ ਅਸੀਂ 5-6 ਜਣੇ ਆ ਜੀ ਜਾਣਦੇ ਇੱਕ ਦੂਜੇ ਨੂੰ ਆਲਮੋਸਟ 18 ਸਾਲ ਹੋ ਗਏ ਇੱਕ ਦੂਜੇ ਨੂੰ ਜਾਣਦੇ 16-18 ਤੇ 16 ਈਅਰ ਆਲਮੋਸਟ ਹੋ ਗਏ
ਬਹੁਤ ਵਧੀਆ ਇਹਦੇ ਨਾਲ ਤੁਹਾਡਾ ਕੀ ਹੈ ਕਿ ਤੁਸੀਂ ਰਿਲੈਕਸ ਵੀ ਹੋ ਜਾਂਦੇ ਹੋ ਗੱਪਸ਼ਪ ਵੀ ਲੱਗ ਜਾਂਦੀ ਹੈਗੀ ਹੈ ਇਟਸ ਵੈਰੀ ਗੁੱਡ ਸੋ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਬਲੈਸ ਮੇਨ ਗੱਲ ਇਹ ਤਾਂ
ਹੁੰਦੀ ਜਿੱਦਾਂ ਮਤਲਬ ਕਿ ਕੋਈ ਵੀ ਬੰਦਾ ਕਵੇ ਵੀ ਸਾਨੂੰ ਕੋਈ ਹੈਡਕ ਨੀ ਹੈਗੀ ਕੋਈ ਸਟ੍ਰੈਸ ਨੀ ਹੈਗੀ ਉਹ ਹਰ ਇੱਕ ਨੂੰ ਹੁੰਦੀ ਆ ਨਾ ਕਿਸੇ ਨਾ ਕਿਸੇ ਤਰ੍ਹਾਂ ਕਈ ਵਾਰੀ ਬੰਦਾ ਕਹਿੰਦਾ ਕਿ ਚਲੋ ਮੇਰੇ ਕੋਲੇ ਆਹ ਨੀ ਹੈਗਾ ਏਦਾਂ ਜੇ ਉਹ ਹੋਊਗਾ ਕਿਸੇ ਟਾਈਮ ਬੰਦਾ ਸੋਚਦਾ ਤਾਂ ਹੈਗਾ ਹੀ ਆ ਪਰ ਉਹ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਨਾ ਉਹ ਇੱਕ ਤੁਹਾਡੀ ਜਿਹੜੀ ਰਿਲੈਕਸ ਰਹਿੰਦੇ ਆ ਤੁਸੀਂ ਜਿੱਦਾਂ ਉਹ ਕਹਿੰਦੇ ਨੀ ਹੁੰਦੇ ਵੀ ਕਿਸੇ ਨੂੰ ਆਪਾਂ ਕੋਈ ਗੱਲ ਆਪਣੀ ਦਿਲ ਦੀ ਗੱਲ ਦੱਸਦੇ ਹਾਂ ਤੇ ਉਹ ਤੁਸੀਂ ਫੀਲ ਬੈਟਰ ਕਰਦੇ ਆ ਬਸ ਉਹਦੇ ਮਗਰ ਇੱਥੇ ਹੋਰ ਚੀਜ਼ ਹੁੰਦੀ ਹੈ ਕਿ ਉਹ ਜਿਹੜਾ ਸੁਣਨ ਵਾਲਾ ਬੰਦਾ ਹੈਗਾ ਉਹ ਕਿੱਦਾਂ ਦਾ ਤੁਹਾਡਾ ਸੁਣਨ ਵਾਲਾ ਹੈਗਾ ਉਹ ਮਜ਼ਾਕ ਤਾਂ ਨਹੀਂ ਬਣਾਊਗਾ ਕਈ ਬੰਦੇ ਇੱਦਾਂ ਦੇ ਵੀ ਹੁੰਦੇ ਆ ਜਿੱਦਾਂ ਉਹ ਮਜ਼ਾਕ ਵੀ ਬਣਾਉਂਦੇ ਆ ਬਾਅਦ 'ਚ ਜਦੋਂ ਬੰਦਾ ਕੋਈ ਆਪਣੀ ਗੱਲ ਦੱਸਦਾ ਆ ਤੇ ਦੱਸਣ ਤੋਂ ਬਾਅਦ ਫਿਰ ਉਹਦਾ ਮਜ਼ਾਕ ਵੀ ਉਡਾਉਂਦੇ ਆ ਜਾਂ ਹੋਰ 4-5 ਜਾਣਿਆਂ ਦੇ ਵਿੱਚ ਬਹਿ ਕੇ ਗੱਲਾਂ ਵੀ ਕਰਦੇ ਆ ਉਹ ਵੀ ਇੱਕ ਮੈਟਰ ਹੈਗਾ ਕਿ ਉਹ ਬੰਦਾ ਕਿੱਦਾਂ ਦਾ ਹੈਗੇ ਆ ਨਾ ਨਾਲ ਇਹ ਮੇਰੀ ਤਾਂ ਪਾਪਾ ਜੀ ਤਾਂ ਮੈਂ ਪਹਿਲਾਂ ਆਪਣਾ ਐਕਸਪੀਰੀਅੰਸ ਜੇ ਦੱਸਾਂ ਤੇ ਜਿਹੜੇ ਬੰਦੇ ਨੂੰ ਕੈਨੇਡਾ ਦੇ ਵਿੱਚ ਫਰੈਂਡ ਵਧੀਆ ਮਿਲ ਗਏ ਨਾ ਉਹ ਇਸ ਲੱਕੀ ਆ ਜੀ ਉਹ ਬੈਸਟ ਬੰਦਾ ਹੋਊਗਾ ਉਹ ਕੈਨੇਡਾ ਦੇ ਵਿੱਚ ਦੂਸਰੀ ਕੰਟਰੀ ਕਿਸੇ ਵੀ ਦੂਸਰੀ ਕੰਟਰੀ ਜਾਣ ਕੇ ਜਿੱਦਾਂ ਚਲੋ ਤੁਹਾਡੇ ਚਾਈਲਡਹੁੱਡ ਫਰੈਂਡ ਸੀਗੇ ਉਹ ਡਿਫਰੈਂਟ ਸਟੋਰੀ ਆ ਜਿਹੜੇ ਆਪਣੇ ਸ਼ਹਿਰ ਦੇ ਹੁੰਦੇ ਜਾਂ ਪਿੰਡਾਂ ਦੇ ਹੁੰਦੇ ਆ ਜਿਹੜੀ ਦੂਸਰੀ ਕੰਟਰੀ ਦੇ ਵਿੱਚ ਦੂਸਰੇ ਜ਼ਿਲ੍ਹੇ ਦੇ ਹੋਊਗੇ ਜਾਂ ਕੰਟਰੀ ਦੇ ਹੋਊਗੇ ਜਾਂ ਦੂਜੇ ਲਾ ਲਓ ਉਹਨਾਂ ਦੇ ਯਕੀਨ ਕਰਨਾ ਤੇ ਉਹ ਤੁਹਾਡਾ ਫਰੈਂਡਸ਼ਿਪ ਬਹੁਤ ਵਧੀਆ ਹੋ ਜਾਣੀ ਉਹ ਬਹੁਤ ਵੱਡੀ ਗੱਲ ਹੁੰਦੀ ਆ ਜੀ ਉਹ ਲੱਕੀ ਹੋਊਗਾ ਬੰਦਾ ਜਿਹਨੂੰ ਬੰਦੇ ਨੂੰ ਵਧੀਆ ਫਰੈਂਡ ਮਿਲ ਜੂਗੇ ਜੀ ਇਸ ਕੰਟਰੀ ਚ ਕਿਸੇ ਵੀ ਕੰਟਰੀ ਚ ਹੋਵੇ ਦੂਸਰੀ ਕੰਟਰੀ ਚ ਆਪਣੀ ਕੰਟਰੀ ਚ ਘੱਟ ਨਹੀਂ
ਭੁਪਿੰਦਰ ਸਾਹਿਬ ਤੁਸੀਂ ਬੜੇ ਵਧੀਆ ਪੁਆਇੰਟਸ ਹਾਈਲਾਈਟ ਕੀਤੇ ਨੇ ਪਹਿਲਾਂ ਤੇ ਮੈਂ ਚਾਈਲਡਹੁੱਡ ਦੀ ਇਸ ਲਈ ਗੱਲ ਕਰ ਰਿਹਾ ਸੀ ਕਿਉਂਕਿ ਅੱਜ ਪੁਰਾਣੇ ਫਰੈਂਡਸ ਦੀ ਗੱਲ ਹੋ ਰਹੀ ਸੀਗੀ ਪੁਰਾਣੇ ਫਰੈਂਡਸ ਦੀ ਸੋ ਚਾਈਲਡਹੁੱਡ ਦੀ ਕਹੀ ਆ ਪਰ ਤੁਸੀਂ ਬਿਲਕੁਲ ਠੀਕ ਆ ਕਿ ਜਦੋਂ ਤੁਸੀਂ ਇੱਥੇ ਕੈਨੇਡਾ ਆ ਜਾਂਦੇ ਹੋ ਤੇ ਅਸੀਂ ਆਪਣੇ ਸਾਰੇ ਕਿਉਂਕਿ ਮੇਰਾ ਸਿਰਫ ਇੱਕ ਚਾਈਲਡਹੁੱਡ ਫਰੈਂਡ ਇੱਥੇ ਆ ਸੰਦੀਪ ਸੰਘਾ ਸਾਹਿਬ ਬਾਕੀ ਸਾਰੇ ਇੱਕ ਸਿੰਗਾਪੁਰ 'ਚ ਹੈਗੇ ਨੇ ਤੇ ਬਾਕੀ ਇੰਡੀਆ 'ਚ ਹੈਗੇ ਨੇ ਤਿੰਨ ਇੰਡੀਆ 'ਚ ਹੈਗੇ ਨੇ ਸੋ ਉਹਨਾਂ ਦੇ ਨਾਲ ਠੀਕ ਹੈ ਮੁਲਾਕਾਤ ਤੇ ਹੁੰਦੀ ਆ ਪਰ ਤੁਹਾਡੀ ਗੱਲ ਸਹੀ ਆ ਕਿ ਜੇ ਤੁਹਾਡੇ ਇੱਥੇ ਕੈਨੇਡਾ ਆ ਕੇ ਜਿਹੜੇ ਤੁਹਾਡੇ ਫਰੈਂਡਸ ਨੇ ਉਹ ਜਦੋਂ ਬਣ ਜਾਂਦੇ ਨੇ ਵਧੀਆ ਬਣ ਜਾਂਦੇ ਨੇ ਤੇ ਫਿਰ ਤੁਹਾਨੂੰ ਬੜਾ ਵਧੀਆ ਲੱਗਦਾ ਹੈਗਾ। ਔਰ ਜੇ ਜਿਹੜੀ ਗੱਲ ਤੁਸੀਂ ਖੋਰ ਕਹੀ ਹੈ ਕਿ ਫਰੈਂਡਸ ਤੁਹਾਡੇ ਪਿੱਠ ਪਿੱਛੇ ਮਜ਼ਾਕ ਨਾ ਉਡਾਉਣ, ਸਰ ਉਹ ਤੇ ਫਿਰ ਤੁਸੀਂ ਫਰੈਂਡਸ, ਉਹ ਮੈਂ ਫਰੈਂਡਸ ਦੀ ਗੱਲ ਕਰ ਰਿਹਾ, ਉਹਦੀ ਗੱਲ ਜਿਹੜੇ ਹਾਂ ਫਰੈਂਡ ਤੇ ਸਰ ਉਹ ਹੁੰਦੇ ਨੇ ਕਿ ਜੇ ਤੁਸੀਂ ਹੁਣੇ ਜਾ ਕੇ ਮਤਲਬ ਉਹ ਤਾਂ ਤੁਹਾਡੇ ਲਈ ਤੁਹਾਡੀ ਪਿੱਠ ਪਿੱਛੇ ਯਕੀਨੀ ਤੌਰ ਦੇ ਉੱਤੇ ਕਿ ਕਹਿਣ ਲਈ ਕਹਾਵਤ ਨਹੀਂ ਹੈ, ਜਿਹੜੀ ਤੁਹਾਡੇ ਪਿੱਠ ਪਿੱਛੇ ਤੁਹਾਡੇ ਲਈ ਖੜੇ ਨੇ, ਤੁਹਾਡੇ ਲਈ ਲੜਨ ਲਈ ਤਿਆਰ ਨੇ। ਇਹ ਤੇ ਗੱਲ ਹੀ ਜਿਹੜੀ ਤੁਸੀਂ ਉਹਨਾਂ ਦੀ ਗੱਲ ਕਰ ਦਿੱਤੀ ਵੀ ਜਿਹੜੇ ਤੁਹਾਡੇ ਪਿੱਠ ਪਿੱਛੇ, ਉਹ ਤਾਂ ਫਿਰ ਉਹ ਡਿਫਰੈਂਟ ਕੈਟੇਗਰੀ ਹੋ ਗਈ, ਉਹਨਾਂ ਨੂੰ ਫਰੈਂਡਸ ਦੀ ਕੈਟੇਗਰੀ 'ਚ ਨਾ ਲਿਆਓ। ਫਰੈਂਡ ਇੱਕ ਬਹੁਤ ਬਹੁਤ ਪਵਿੱਤਰ ਸ਼ਬਦ ਹੈਗਾ। ਫਰੈਂਡ ਤੇ ਤੁਹਾਡਾ ਉਹ ਹੁੰਦਾ ਜਿਹੜਾ ਤੁਹਾਡੀ ਪਿੱਠ ਪਿੱਛੇ ਤੁਹਾਡੇ ਲਈ ਲੜਨ ਲਈ ਤਿਆਰ ਖੜਾ ਹੈ, ਜਿਹੜਾ ਤੁਹਾਡੇ ਲਈ ਹਮੇਸ਼ਾ ਖੜਾ, ਜਿਹਨੂੰ ਤੁਸੀਂ ਅੱਧੀ ਰਾਤ ਨੂੰ ਵੀ, ਰਾਤ ਨੂੰ ਜਿਹਨੂੰ ਕਹਿੰਦੇ ਨਾ 2 AM ਫਰੈਂਡਸ, ਰਾਤ ਨੂੰ ਤੁਸੀਂ 2 ਵਜੇ ਵੀ ਫੋਨ ਕਰ ਦਿਓਗੇ ਤੇ ਉਹ ਤੁਹਾਡੇ ਲਈ ਖੜਾ ਹੈ, ਉਹਨੂੰ ਉਹ ਮੈਂ ਉਹਦੀ ਗੱਲ ਕਰ ਰਿਹਾ। ਉਹ ਜਿਹੜੇ ਉਹ ਤੁਸੀਂ ਉਹਦੀ ਗੱਲ ਕਰ ਰਹੇ ਹੋ ਤੇ ਉਹ ਤੇ ਇੱਕ ਵੱਖਰੀ ਕੈਟੇਗਰੀ ਹੋ ਗਈ ਨਾ, ਉਹਨੂੰ ਛੱਡ ਦਿਓ ਤੁਸੀਂ, ਉਹਦੀ ਉਹ ਨੈਗੇਟਿਵ ਗੱਲਾਂ ਉਹ ਕਰਨ ਵਾਲੇ ਬੰਦਿਆਂ ਦੀ ਉਹਨਾਂ ਦੀ ਛੱਡ ਦਿਓ ਤੁਸੀਂ। ਮੈਂ ਗੱਲ ਔਰ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਦ ਤੁਸੀਂ ਕੈਨੇਡਾ ਦੇ ਵਿੱਚ ਵੀ ਆਉਂਦੇ ਹੈਗੇ ਹੋ, ਸੋ ਇੱਥੇ ਆ ਕੇ ਵੀ ਤੁਹਾਨੂੰ ਵਧੀਆ ਫਰੈਂਡਸ ਮਿਲਦੇ ਨੇ, ਯੂ ਆਰ ਵੈਰੀ ਲੱਕੀ। ਬਹੁਤ ਸ਼ੁਕਰੀਆ ਭੁਪਿੰਦਰ ਸਾਹਿਬ, ਥੈਂਕ ਯੂ ਜੀ, ਥੈਂਕ ਯੂ। ਗੁਰਦੇਵ ਜੀ ਤੁਸੀਂ ਆਉਂਦੇ ਰਹੋ, ਗੁਰਦੇਵ ਜੀ ਗੋ ਅਹੈਡ।
ਗੁਰਦੇਵ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਗੁਰਦੇਵ ਜੀ ਮੇਰੇ 3 ਬੈਸਟ ਫਰੈਂਡ ਹੈਗੇ ਆ, ਮੈਂ ਪਲਾਨ ਜਾਂਦਾ ਨਿਊਯਾਰਕ, 3 ਉੱਥੇ ਰਹਿ ਗਏ ਆ।
ਅੱਛਾ, ਨਿਊਯਾਰਕ ਹੈਗੇ ਨੇ ਤੁਹਾਡੇ
ਪਿੰਡਾਂ ਦਾ? ਮੇਰਾ ਤਾਂ ਵੀਕ 'ਚ 2-3 ਗੱਲ ਹੁੰਦੀ ਆ, ਪਰ ਇੱਕ ਮੇਰਾ ਬੈਸਟ ਫਰੈਂਡ ਹੈਗਾ ਆ, ਅਲੀ ਹੈਗਾ ਫਰੋਮ ਪਾਕਿਸਤਾਨ ਤੋਂ ਆ ਉਹ।
ਠੀਕ ਹੈ।
ਮੇਰੀ ਫੈਮਿਲੀ ਉਹਦੇ ਘਰ ਜਾਂਦੀ ਆ, ਰਹਿ ਕੇ ਆਉਂਦੀ ਆ, ਉਹਦੀ ਫੈਮਿਲੀ ਇੱਥੇ ਮੇਕੋ ਆਉਂਦੀ ਆ, ਅਸੀਂ ਫਰੈਂਡ ਲਾਸਟ 28 ਈਅਰ ਤੋਂ ਆ ਜੀ।
ਵੈਰੀ ਗੁੱਡ।
ਕੋਈ ਦੁੱਖ ਸੁੱਖ ਹੋਵੇ ਉਹ ਬੰਦਾ ਖੜਦਾ ਆ, ਮੈਂ ਉਹਦਾ ਦੁੱਖ ਸੁੱਖ ਹੋਵੇ ਮੈਂ ਖੜਦਾ ਆ। ਉਹਦੇ ਜਿੰਨੇ ਪਾਕਿਸਤਾਨ ਤੋਂ ਉਹਦੇ ਬ੍ਰਦਰ ਹੈਗੇ ਆ, ਸਿਸਟਰ ਹੈਗੇ, ਸਾਰੇ ਬਾਈ ਨੇ ਮੈਨੂੰ ਜਾਣਦੇ ਆ, ਸਾਰੇ ਮੈਨੂੰ ਕਾਲਾਂ ਕਰਦੇ ਆ।
ਠੀਕ ਹੈ,
ਬਹੁਤ ਵਧੀਆ ਬੈਸਟ ਫਰੈਂਡ ਹੈ ਜੀ ਮੇਰਾ ਯੋਗ ਸਾਰਾ ਜ਼ਿਆਦਾ।
ਕਿਆ ਬਾਤ ਹੈ, ਬਹੁਤ ਬਹੁਤ ਵਧੀਆ ਲੱਗਾ ਜੀ ਤੁਹਾਡੀ ਗੱਲਬਾਤ ਸੁਣ ਕੇ। ਫਰੈਂਡਸ਼ਿਪ ਹੁੰਦੀ ਇਹੀ ਹੈ ਜੀ, ਫਰੈਂਡਸ਼ਿਪ ਹੁੰਦੀ ਇਹੀ ਆ। ਉਹ ਇਟ ਡਜ਼ਨਟ ਮੈਟਰ ਕਿ ਕੋਈ ਤੁਹਾਡੇ ਕਿਹੜੇ ਰਿਲੀਜਨ ਤੋਂ ਆ, ਕਿਹੜੀ ਕਾਸਟ ਤੋਂ ਹੈਗੀ ਆ, ਕਿਹੜੀ ਕੰਟਰੀ ਤੋਂ ਹੈਗੀ ਆ, ਕਿਹੜੇ ਸ਼ਹਿਰ ਤੋਂ ਆ, ਔਰ ਦੋਸਤੀ ਜਿਹੜੀ ਆ ਉਹ ਇਸੇ ਚੀਜ਼ ਦਾ ਨਾਮ ਆ। ਔਰ ਕੈਨੇਡਾ ਦੇ ਵਿੱਚ ਆ ਕੇ ਇਹ ਜਿਹੜੀ ਤੁਸੀਂ ਗੱਲ ਇੱਕ ਹੋਰ ਹਾਈਲਾਈਟ ਕੀਤੀ ਆ, ਇਹ ਬਹੁਤ ਵਧੀਆ ਇਸ ਕੰਟਰੀ ਦੀ ਖਾਸੀਅਤ ਹੈ, ਔਰ ਸਾਨੂੰ ਇਹਦਾ ਬੜਾ ਬੈਨੀਫਿਟ ਮਿਲਿਆ ਹੈ ਕਿ ਅਸੀਂ ਇੰਡੀਆ ਦੇ ਵਿੱਚ ਰਹਿ ਕੇ ਵਿਦਆਊਟ ਐਨੀ ਡਾਊਟ, ਆਪਾਂ ਸਾਰੇ ਇੰਡੀਅਨਸ ਦੇ ਨਾਲ ਤਾਂ ਅਸੀਂ ਯਾਰ ਦੋਸਤ ਸੀਗੇ ਹੀ ਸੀਗੇ, ਬਟ ਵੈਨ ਵੀ ਕੇਮ ਹੇਅਰ ਵੀ ਡਿਵੈਲਪ ਨਿਊ ਫਰੈਂਡਸ਼ਿਪ, ਔਰ ਇੰਡੀਆ ਔਰ ਪਾਕਿਸਤਾਨ ਦੇ ਲੋਕਾਂ ਦੀ ਇੱਥੇ ਜਿਹੜੀਆਂ ਦੋਸਤੀਆਂ ਨੇ ਉਹ ਵੀ ਬਹੁਤ ਜ਼ਿਆਦਾ। ਜਿੱਦਾਂ ਤੁਸੀਂ ਕਿਹਾ, ਆਈ ਡੋਂਟ ਥਿੰਕ ਸੋ ਕਿ ਕੋਈ ਵੀ ਐਸਾ ਪਾਕਿਸਤਾਨੀ ਹੋਏਗਾ ਕਿ ਜਿਹਦੇ ਕੋਈ ਇੰਡੀਅਨ ਫਰੈਂਡਸ ਨਾ ਹੋਣ, ਔਰ ਕੋਈ ਵੀ ਐਸਾ ਇੰਡੀਅਨ ਹੋਏਗਾ ਜਿਹਦੇ ਕੋਈ ਪਾਕਿਸਤਾਨੀ ਫਰੈਂਡਸ ਨਾ ਹੋਣ ਇੱਥੇ। ਸੋ ਹਰੇਕ ਦੇ ਇਹ ਜਿਹੜਾ ਮਤਲਬ ਕਿ ਪਾਕਿਸਤਾਨ ਔਰ ਇੰਡੀਆ ਤੋਂ ਆਏ ਹੋਏ ਲੋਕਾਂ ਦੀਆਂ ਜਿਹੜੀਆਂ ਦੋਸਤੀਆਂ ਨੇ, ਔਰ ਉਹ ਵੀ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਮਿਸਿੰਗ ਨੇ। ਸੋ ਦੈਟ ਕਲੀਅਰਲੀ ਸ਼ੋਜ਼ ਕਿ ਜਿਹੜਾ ਹਿਊਮਨ ਟੂ ਹਿਊਮਨ ਬੌਂਡ ਹੈ, ਜੇ ਬੌਂਡ ਦੀ ਮੈਂ ਗੱਲ ਕਰ ਰਿਹਾ, ਦੋਸਤੀ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ, ਮੇਰਾ ਨਹੀਂ ਖਿਆਲ ਕਿ ਅੱਜ ਦੀ ਡੇਟ ਦੇ ਵਿੱਚ ਇਹ ਮੈਟਰ ਕਰਦਾ ਹੈ ਕਿ ਜੀ ਕੌਣ ਕਿਹੜੀ ਕੰਟਰੀ ਤੋਂ, ਔਰ ਦਿਸ ਕਲੀਅਰਲੀ ਸ਼ੋਜ਼ ਕਿ ਹਿਊਮਨ ਬੌਂਡ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ। ਬਹੁਤ ਸ਼ੁਕਰੀਆ।
28 ਈਅਰ ਤੋਂ ਅਸੀਂ ਕਦੀ ਵੀ ਆਪਣੇ ਰਿਜ਼ਨ ਤੇ ਕਦੀ ਗੱਲ ਨਹੀਂ ਕੀਤੀ।
ਹਾਂਜੀ, ਅੱਛਾ, ਰੀਜਨ ਦੀ ਕਦੇ ਗੱਲ ਨਹੀਂ ਕੀਤੀ,
ਮੁਸਲਮਾਨ ਰੀਜਨ ਤੇ ਜਾਂ ਸਿੱਖ ਰੀਜਨ ਤੇ ਜਾਂ ਕਦੀ ਕੋਈ ਆਰਗੂਮੈਂਟ ਨਹੀਂ ਕੀਤੀ ਅੱਜ ਤੱਕ 28 ਈਅਰ ਦੇ ਵਿੱਚ।
ਸਰ ਪਤਾ ਕੀ ਹੈ, ਜਿਹੜੀ ਰਿਲੀਜਨ ਹੈ ਨਾ ਉਹਦੇ ਤੇ ਦੇਖੋ, ਜਦੋਂ ਤੁਸੀਂ ਰਿਲੀਜਨ ਤੇ ਆਰਗੂਮੈਂਟ ਕਰਨ ਲੱਗ ਪੈਂਦੇ ਹੋ ਨਾ, ਉੱਥੇ ਫਿਰ ਟ੍ਰਬਲ ਹੋ ਜਾਂਦੀ। ਬਹੁਤ ਵਧੀਆ ਤੁਸੀਂ ਗੱਲ ਕਹੀ ਗੁਰਦੇਵ ਸਿੰਘ ਜੀ। ਮੈਂ ਗੁਰਦੇਵ ਸਿੰਘ ਜੀ ਕੁਇਕਲੀ ਬਸ ਇੱਥੇ ਇੱਕ ਪੁਆਇੰਟ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ ਕਿ ਕਈ ਵਾਰੀ ਮੈਨੂੰ ਵੀ ਕਈ ਲੋਕ ਭੇਜ ਦਿੰਦੇ ਆ, ਖਾਸ ਕਰ ਆਪਣੇ, ਤੁਹਾਨੂੰ ਪਤਾ ਗੁਰਦੇਵ ਸਿੰਘ ਜੀ, ਦਸਮ ਗ੍ਰੰਥ ਠੀਕ ਹੈ ਕਿ ਗਲਤ ਹੈ, ਇਹਦੇ ਤੇ ਬੜਾ ਸਿਸਟਮ ਜਿਹੜਾ ਚੱਲਦਾ ਰਹਿੰਦਾ, ਉਹ ਫਿਰ ਮੈਨੂੰ ਵੀ ਭੇਜ ਦਿੰਦੇ ਆ। ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਦੇਖੋ, ਆਪਾਂ ਰਿਲੀਜਨ ਦੇ ਉੱਤੇ ਅਸੀਂ ਆਰਗੂਮੈਂਟ, ਅਸੀਂ ਉੱਦਾਂ ਜਨਰਲ ਡਿਸਕਸ਼ਨ ਕਰੀਏ, ਕਿਆ ਰੱਬ ਹੈ ਕਿ ਨਹੀਂ ਹੈ, ਵੀ ਮੋਸਟ ਵੈਲਕਮ, ਤੁਸੀਂ ਔਨ ਦੀ ਏਅਰ ਕਰਨੀ ਹੈ, ਚੈਨਲ ਤੇ ਕਰਨੀ ਹੈ, ਅਸੀਂ ਗੱਲ ਕਰਨਾ ਚਾਹਨਾ ਹੈ, ਚਾਹਾਂਗੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇਹੀ ਸਿਖਾਇਆ ਕਿ ਜੀ ਹਾਂਜੀ ਹਰ ਚੀਜ਼ ਤੇ ਸਵਾਲ ਖੜਾ ਕਰੋ, ਇਹਦੇ ਤੇ ਤੁਸੀਂ ਡਿਸਕਸ਼ਨ ਕਰੋ ਇਨ ਜਨਰਲ, ਨੋਟ ਹਰਟਿੰਗ ਐਨੀਬਡੀਜ਼ ਫੀਲਿੰਗ, ਇਨ ਜਨਰਲ ਕਿ ਰੱਬ ਹੈ ਕਿ ਨਹੀਂ ਹੈ, ਬਿਲਕੁਲ ਗੱਲ ਕਰੋ, ਇਨ ਜਨਰਲ ਤੁਸੀਂ ਗੱਲ ਕਰੋ ਕਿ ਜੀ ਮੇਰੇ ਖਿਆਲ ਦੇ ਨਾਲ ਦੁਬਾਰਾ ਪੁਨਰ ਜਨਮ ਹੁੰਦਾ ਹੈ ਕਿ ਨਹੀਂ ਹੁੰਦਾ, ਇਨ ਜਨਰਲ, ਨੋਟ ਨੇਮਿੰਗ ਐਨੀ ਰਿਲੀਜਨ, ਜਨਰਲ ਤੁਸੀਂ ਗੱਲ ਕਰੋ ਕਿ ਕਿਆ ਇਹ ਬਾਕਸਿੰਗ ਮੈਚ ਦੀ ਤਰ੍ਹਾਂ ਹੀ ਹੈ ਕਿ ਯੂ ਗੋ ਇਨ ਟੂ ਦ ਰਿੰਗ ਵਨ ਸ਼ਾਟ ਐਂਡ ਆਊਟ ਯੂ ਗੋ, ਕਿਆ ਜਾਂ ਫਿਰ ਦੁਬਾਰਾ ਜਨਮ ਹੁੰਦਾ ਹੈ ਜਾਂ ਨਹੀਂ, ਇਹਨਾਂ ਚੀਜ਼ਾਂ 'ਤੇ ਇਨ ਜਨਰਲ ਗੱਲ ਤੁਸੀਂ ਕਰ ਸਕਦੇ ਹੋ। ਲੇਕਿਨ ਜਿਹੜਾ ਤੁਸੀਂ ਉਹ ਗੱਲ ਕੀਤੀ ਹੈ ਕਿ ਧਰਮ ਦੇ ਉੱਤੇ, ਸਰ ਅਸੀਂ ਇੱਥੋਂ ਨਾ ਇਕੱਠੇ ਟੋਰੋਂਟੋ ਪੁਲਿਸ ਗਰਾਊਂਡਸ ਕ੍ਰਿਕਟ ਖੇਲਣ ਜਾਇਆ ਕਰਦੇ ਸੀਗੇ, ਔਰ ਸਵੇਰੇ ਅਸੀਂ ਸਾਰਿਆਂ ਨੇ 6 ਵਜੇ ਇਕੱਠੇ ਹੋ ਜਾਣਾ, ਕਿਉਂਕਿ ਮੈਚ ਸਾਡਾ ਉੱਥੇ 8 ਵਜੇ ਹੁੰਦਾ ਸੀ ਪਹਿਲਾਂ, 8 ਤੋਂ 11, ਅਤੇ ਉਹ ਜਾਣਾ ਵੀ ਅਸੀਂ ਸਕਾਰਬਰੋ ਟੋਰੋਂਟੋ ਪੁਲਿਸ ਗਰਾਊਂਡਸ ਖੇਲਣ ਕ੍ਰਿਕਟ, ਅਤੇ ਉਹ ਸਾਰੇ ਨਾਲ ਇਕੱਠੇ ਹੋਣਾ, ਬੜਾ ਵਧੀਆ ਸੀ, 2-3 ਗੱਡੀਆਂ 'ਚ ਇੱਥੇ ਜਾਣਾ, ਸਾਲਾਂ ਜਾਂਦੇ ਰਹੇ, ਸਿਰਫ ਇੱਕ ਦਿਨ ਸਾਡੇ ਇਸ਼ੂ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਉਹ ਇਸ਼ੂ ਵੀ ਇਸੇ ਗੱਲ ਤੇ ਹੋਇਆ ਸੀ। ਸਾਡੇ ਵਿੱਚੋਂ ਇੱਕ ਬੰਦਾ ਸੀਗਾ, ਉਹਨੇ ਮਤਲਬ ਕਿ ਅੰਮ੍ਰਿਤ ਛਕਿਆ ਸੀਗਾ ਔਰ ਉਹਨੇ ਕਿਤੇ ਉਹ ਲੈ ਲਿਆ, ਉਹ ਬਰਗਰ ਲਿਆ ਤੇ ਬਰਗਰ ਮੀਟ ਵਾਲਾ ਲੈ ਲਿਆ। ਉਹ ਨਾਲ ਦੇ ਨੇ ਕਿਹਾ ਤੂੰ ਅੰਮ੍ਰਿਤ ਛਕਿਆ, ਤੂੰ ਇਹ ਮੀਟ ਵਾਲਾ, ਉਹ ਕਹਿੰਦੇ ਸਾਡੇ ਲਾਓ ਸਾਡਾ ਇਸ ਤਰ੍ਹਾਂ। ਉਹ ਅੱਛਾ, ਉਹ ਐਸੀ ਆਰਗੂਮੈਂਟ ਹੋਈ ਸਾਡੀ, ਉਹ ਅਦਰਵਾਈਜ਼ ਅਸੀਂ ਆਰਾਮ ਦੇ ਨਾਲ ਜਾਣਾ ਖੇਲਣਾ, ਖੇਲਣ ਕਈ ਵਾਰ 8 to 11 ਅਸੀਂ ਮੈਚ ਖੇਲਣ ਤੋਂ ਬਾਅਦ ਸਾਨੂੰ ਪਤਾ ਲੱਗਣਾ ਕਿ ਅਗਲੀ ਟੀਮ ਨਹੀਂ ਆ ਰਹੀ, ਅਗਲਾ ਮੈਚ 1 ਵਜੇ ਹੁੰਦਾ ਸੀ, ਅਸੀਂ ਇੱਕ ਹੋਰ ਮੈਚ ਖੇਲਣਾ ਉੱਥੇ, ਇਕੱਠੇ ਖਾਣਾ ਪੀਣਾ, ਇੰਨੇ ਸਾਲ ਬੜਾ ਵਧੀਆ ਸਿਰ। ਔਰ ਫਿਰ ਅਸੀਂ ਉਸ ਦਿਨ ਵੀ ਇਹੀ ਗੱਲ ਕਹੀ, ਅਸੀਂ ਯਾਰ ਰਿਲੀਜਨ ਦੇ ਉੱਤੇ ਕੋਈ ਗੱਲ ਨਹੀਂ ਹੋਏਗੀ। ਬਹੁਤ ਪੁਰਾਣੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ, 10-12 ਸਾਲ ਪਹਿਲਾਂ ਅਸੀਂ 2-3 ਸਾਲ ਉੱਥੇ ਸਕਾਰਬੋ ਜਾਂਦੇ ਰਹੇ ਖੇਲਣ ਰੋਜ਼। ਤੁਸੀਂ ਦੇਖੋ ਇੱਥੋਂ ਬ੍ਰੈਂਪਟਨ ਤੇ ਜਾਣਾ ਸੀ ਸਾਰਿਆਂ ਨੇ, ਗੱਡੀਆਂ 'ਚ ਬੈਠ ਕੇ 3, ਇੱਕ ਵੈਨ ਹੁੰਦੀ ਸੀਗੀ। ਰੋਹਨ ਚੱਠਾ ਸਾਹਿਬ ਜਿਹੜੇ ਅੱਜ ਕੱਲ੍ਹ ਅਪੀਲ ਰੀਜਨਲ ਬੋਰਡ ਦੇ ਚੇਅਰ ਹੈਗੇ ਨੇ, ਇਹ ਰੋਹਨ ਚੱਠਾ ਵੀ ਨਾਲ ਹੀ ਹੁੰਦਾ ਸੀ ਸਾਡੇ, ਇਹਦੀ ਵੈਨ ਹੀ ਹੁੰਦੀ ਸੀ ਅਸਲ 'ਚ ਰੋਹਨ ਚੱਠੇ ਦੀ। ਇਹਨੇ ਸਵੇਰੇ ਆ ਜਾਣਾ ਸਾਡੇ ਘਰ ਤੇ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਸੀ, ਸਿਰਫ ਇੱਕ ਦਿਨ ਦਾ, ਓਨਲੀ 1 ਡੇ ਦੈਟ ਵੀ ਹੈਡ ਐਨ ਆਰਗੂਮੈਂਟ ਬਿਕੋਜ਼ ਉਹ ਬੰਦੇ ਨੇ ਅੰਮ੍ਰਿਤ ਛਕਿਆ, ਉਹਨੇ ਉਹ ਲੈ ਲਿਆ ਉਹ ਮੀਟ ਆ, ਤਾਂ ਉੱਥੇ ਬਹਿਸ ਹੋ ਗਈ। ਤੂੰ ਇੱਦਾਂ ਜਦੋਂ ਅਸੀਂ ਧਰਮ ਕੌਣ ਕਿਸ ਤਰ੍ਹਾਂ ਰਿਲੀਜਨ ਨੂੰ ਫੋਲੋ ਕਰ ਰਿਹਾ, ਉਹ ਕੋਈ ਮੀਟ ਖਾ ਰਿਹਾ ਨਹੀਂ ਖਾ ਰਿਹਾ ਮੀਟ, ਇਹ ਲੈਟ ਹਿਮ ਡਿਸਾਈਡ, ਲੈਟ ਹਿਮ ਡੂ ਵਟ ਐਵਰ, ਉਹਨੂੰ ਜੋ ਪਲੀਜ਼ ਕਰ ਰਿਹਾ ਉਹਨੂੰ ਲੈਟ ਹਿਮ ਡੂ ਦੈਟ। ਜਦੋਂ ਅਸੀਂ ਕੋਈ ਵੀ ਧਰਮ ਤੇ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਸ ਦਿਨ ਵੀ ਸੋਚ ਲਿਆ ਸੀ ਕਿ ਰਿਲੀਜਨ ਤੇ ਬਸ, ਅਸੀਂ ਵੀ ਵਿਲ ਨਾਟ ਡਿਬੇਟ ਔਨ ਰਿਲੀਜਨ, ਧਰਮ ਦੇ ਐਵੇਂ ਲੜਾਈ ਦਾ ਘਰ ਹੈ ਜਦੋਂ ਰਿਲੀਜਨ ਤੇ ਵਿਵਾਹ ਹੁੰਦਾ। ਸੋ ਉਹ ਤੇ ਕਰਨਾ ਹੀ ਨਹੀਂ ਚਾਹੀਦਾ ਸਰ। ਬਹੁਤ ਵਧੀਆ ਤੁਸੀਂ ਕਰਦੇ ਹੋ ਜੀ, ਤੁਸੀਂ ਜਦੋਂ ਇੰਡੀਆ ਪਾਕਿਸਤਾਨ ਤੋਂ ਹੈਗੇ ਹੋ ਤਾਂ ਫਿਰ ਦੋਸਤੀਆਂ ਬਰਕਰਾਰ ਰਹਿਣ ਇੰਡੀਅਨ ਔਰ ਪਾਕਿਸਤਾਨੀ ਕਮਿਊਨਿਟੀ ਦੀਆਂ, ਉਹਦਾ ਇੱਕ ਹੀ ਬੇਸਿਕ ਤਰੀਕਾ ਹੈ ਕਿ ਰਿਲੀਜਨ ਤੇ ਕੋਈ ਡਿਬੇਟ ਨਾ ਕਰੋ ਇੱਕ ਦੂਸਰੇ ਨੂੰ, ਚੰਗੀਆਂ ਚੀਜ਼ਾਂ ਪਕੜ ਲਓ।
ਨਹੀਂ ਸਰ ਜੀ, ਮੈਂ ਤਾਂ ਇੱਕ ਚੀਜ਼ ਸੋਚੀ ਬਹੁਤ ਵੱਡੀ, ਜਦੋਂ ਵੀ 30 ਸਾਲ ਪੂਰੇ ਹੋ ਜਾਣਗੇ ਮੈਨੂੰ ਲੱਗਦਾ ਕਿ ਮੈਂ ਬੈਂਕਟ ਹਾਲ 'ਚ ਪਾਰਟੀ ਕਰੂੰਗਾ, ਪਰ ਮੈਂ ਤੁਹਾਨੂੰ ਵੀ ਇਨਵਾਈਟ ਕਰੂੰਗਾ ਔਰ ਮੈਂ ਉੱਥੋਂ ਵੀ ਉਹਦੇ ਬੰਦੇ ਸਾਰੇ ਇਨਵਾਈਟ ਕਰੂੰਗਾ, ਇਹ ਬਿਗ ਪਾਰਟੀ ਮੈਂ ਸੋਚਦਾ ਮੈਂ ਕਰਨੀ ਸੋਚ ਰਿਹਾ ਇੱਥੇ।
ਸਰ ਵੀ ਵਿਲ ਡੈਫੀਨੇਟਲੀ ਜੁਆਇਨ ਯੂ ਜੇ ਤੁਸੀਂ ਇਨਵਾਈਟ ਕਰੋਗੇ, ਐਂਡ ਗੋਡ ਬਲੈਸ ਯੋਰ ਫਰੈਂਡਸ਼ਿਪ, ਗੋਡ ਬਲੈਸ ਆਲ ਆਫ ਯੂ। ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਸਰ ਜੀ, ਥੈਂਕ ਯੂ,
ਥੈਂਕ ਯੂ। ਅਹਿਮਦ ਸਾਹਿਬ ਹੋਲਡ ਕਰ ਰਹੇ ਨੇ, ਅਹਿਮਦ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹੈਲੋ ਜੀ, ਸਲਾਮ ਅਲੈਕੁਮ, ਕੀ ਹਾਲ ਹੈ ਯਦੂਰ ਜੀ?
ਅਹਿਮਦ ਸਾਹਿਬ ਵਾਲੇਕੁਮ ਸਲਾਮ, ਬਿਲਕੁਲ ਠੀਕ ਹੈ ਸਰ, ਬਹੁਤ ਸ਼ੁਕਰੀਆ, ਮਿਹਰਬਾਨੀ।
ਲੰਮੀ ਚੌੜੀ ਚੈਟਿੰਗ ਕਰ ਰਹੇ, ਖਤਰਾ ਨਹੀਂ ਦੇਣੀਆਂ?
905-624-0008 905-624-0008 ਜੀ ਯੁਰਵੀਰ ਜੀ
ਰੁਕ ਕਰਦੇ ਸਿੱਧਾ ਹੈਡਲਾਈਨਸ ਵੱਲ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਰੇਲ ਬਲੋਕੇਟਸ ਦੀ ਅਪਡੇਟਸ ਤੁਹਾਨੂੰ ਨਾਲ ਅਸੀਂ ਸਾਂਝੀ ਕਰ ਰਹੇ ਹੈਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਦੇ ਵਿੱਚ ਆਪੋਜੀਸ਼ਨ ਲੀਡਰਸ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਅੱਜ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਵੀ ਇਹਦੇ ਬਾਰੇ ਡਿਬੇਟ ਕਰ ਰਹੇ ਨੇ ਅਸੀਂ ਜ਼ਿਕਰ ਕਰ ਦਈਏ ਕਿ ਸਿਰਫ ਟਿਊਜ਼ਡੇ ਵਾਲੇ ਦਿਨ ਹੀ 400 ਤੋਂ ਜ਼ਿਆਦਾ ਜਿਹੜੀਆਂ ਟ੍ਰੇਨ ਲਿੰਕ ਸੀਗੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਸੀਗਾ ਔਰ ਇਹਦੇ ਨਾਲ ਵੱਡੇ ਪੈਮਾਨੇ ਦੇ ਉੱਤੇ ਇਸ ਵੇਲੇ ਕੈਨੇਡਾ 'ਚ ਨੁਕਸਾਨ ਹੋ ਰਿਹਾ ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਜੋ ਆਪੋਜੀਸ਼ਨ ਲੀਡਰਸ ਦੇ ਨਾਲ ਮੀਟਿੰਗ ਬੁਲਾਈ ਗਈ ਸੀਗੀ ਇਸ ਦੇ ਵਿੱਚ ਜਿਹੜੇ ਐਂਡਰੂ ਸ਼ੇਅਰ ਕੰਜ਼ਰਵੇਟਿਵ ਪਾਰਟੀ ਲੀਡਰ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀਗਾ ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਐਂਡਰੂ ਸ਼ੇਅਰ ਨੇ ਇਸ ਨੂੰ ਕ੍ਰਿਟੀਸਾਈਜ਼ ਵੀ ਕੀਤਾ ਸੀਗਾ ਲੇਕਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਬਾਕੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਜਲਦੀ ਇਸ ਕ੍ਰਾਈਸਿਸ ਨੂੰ ਸੁਲਝਾ ਲਿਆ ਜਾਏਗਾ ਇੰਡੀਜੀਨਸ ਮਿਨਿਸਟਰ ਮਾਰਕ ਮਿਲਰ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਉਹਨਾਂ ਨੇ ਵੀ ਕਿਹਾ ਹੈ ਕਿ ਸਰਕਾਰ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਰੇਲਵੇ ਬਲੋਕੇਟਸ ਨੇ ਉਹਨਾਂ ਨੂੰ ਰੋਕਿਆ ਜਾਏ ਇੱਕ ਨਵੀਂ ਬਲੋਕੇਟ ਐਡਮਿੰਟਨ ਦੇ ਕੋਲ 20 ਲੋਕਾਂ ਨੇ ਜਿਹੜੀ ਹੈ ਕ੍ਰੀਏਟ ਕਰ ਦਿੱਤੀ ਹੈ ਜਿਹਦੇ ਨਾਲ ਕਿ ਕੁਝ ਹੋਰ ਜਿਹੜੀ ਰੇਲਵੇ ਯਾਤਾਯਾਤ ਹੈ ਉਹਨੂੰ ਨੁਕਸਾਨ ਆ ਰਿਹਾ ਹੈ ਸੀਐਮ ਰੇਲ ਜਿਹੜਾ ਹੈਗਾ ਉਹ ਆਪਣੀਆਂ ਲੀਗਲ ਆਪਸ਼ਨਸ ਨੂੰ ਹੁਣ ਚੈੱਕ ਕਰ ਰਿਹਾ ਹੈ ਕਿ ਕਿਆ ਉਹਨਾਂ ਦੇ ਜ਼ਰੀਏ ਇਸ ਮਾਮਲੇ ਨੂੰ ਕਿਆ ਸੁਲਝਾਇਆ ਜਾ ਸਕਦਾ ਹੈ ਜਿੱਥੇ ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਅਰ ਦਾ ਇਹ ਕਹਿਣਾ ਹੈਗਾ ਹੈ ਕਿ ਸਰਕਾਰ ਨੂੰ ਹੋਰ ਸਖਤੀ ਦੇ ਨਾਲ ਕਾਰਵਾਈ ਜਿਹੜੀ ਹੈ ਉਹ ਕਰਨ ਦੀ ਜ਼ਰੂਰਤ ਹੈਗੀ ਹੈ ਔਰ ਸਰਕਾਰ ਜਿਹੜੀ ਹੈ ਉਹ ਨਰਮੀ ਨਹੀਂ ਵਰਤ ਸਕਦੀ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਸਾਰਿਆਂ ਦੇ ਨਿਗਾਹਾਂ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਕੈਬਨਿਟ ਮੰਤਰੀ ਮਿਲਰ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਉਹ ਇਸ ਗੰਭੀਰ ਮਸਲੇ ਨੂੰ ਕਿਸ ਤਰ੍ਹਾਂ ਸੁਲਝਾਉਣਗੇ ਥਰਸਡੇ ਵਾਲੇ ਦਿਨ ਸੀਐਨ ਨੇ ਐਲਾਨ ਕਰ ਦਿੱਤਾ ਹੈਗਾ ਹੈ ਕਿ ਉਹ 450 ਵਰਕਰਸ ਜਿਹੜੇ ਕਿ ਈਸਟਰਨ ਕੈਨੇਡੀਅਨ ਆਪਰੇਸ਼ਨਸ ਦੇ ਨਾਲ ਸੰਬੰਧਿਤ ਸੀਗੇ ਉਹਨਾਂ ਨੂੰ ਟੈਂਪਰੇਰੀ ਜਿਹੜਾ ਉਹ ਲੇ ਆਫ ਦੇ ਰਹੇ ਨੇ ਇਸ ਦਰਮਿਆਨ ਜਿਹੜੇ ਫਸਟ ਨੇਸ਼ਨਸ ਔਰ ਇੰਡੀਜੀਨਸ ਦੇ ਜਿਹੜੇ ਲੀਡਰਸ ਨੇ ਉਹ ਵੀ ਲਗਾਤਾਰ ਸਰਕਾਰ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰ ਰਹੇ ਨੇ ਔਰ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜ਼ਰੂਰ ਇਹਦੇ ਬਾਰੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਹਿਮ ਮੁੱਦਾ ਅਸੀਂ ਆਪਣੇ ਲਿਸਨਰ ਦੀ ਜਾਣਕਾਰੀ ਲਈ ਇੱਕ ਵਾਰੀ ਫਿਰ ਦੱਸ ਦਈਏ $6 billion ਦੀ ਜਿਹੜੀ 670 ਕਿਲੋਮੀਟਰ ਦੀ ਕੋਸਟਲ ਗੈਸ ਪਾਈਪਲਾਈਨ ਹੈਗੀ ਹੈ ਉਹਨੂੰ ਹਾਲ ਹੀ ਦੇ ਵਿੱਚ ਅਪਰੂਵਲ ਮਿਲਿਆ ਹੈਗਾ ਔਰ ਤਕਰੀਬਨ 20 ਫਸਟ ਨੇਸ਼ਨ ਬੈਂਡ ਕੌਂਸਲ ਜਿਹੜੀਆਂ ਹੈਗੀਆਂ ਉਹਨਾਂ ਨੇ ਐਗਰੀਮੈਂਟਸ ਵੀ ਸਾਈਨ ਕਰ ਦਿੱਤੇ ਨੇ ਔਰ ਹੋਰ ਵੀ ਜਿਹੜੇ ਐਗਰੀਮੈਂਟਸ ਨੇ ਉਹਨਾਂ ਦੀ ਵੀ ਗੱਲਬਾਤ ਇਸ ਵੇਲੇ ਹੋ ਰਹੀ ਹੈ RCMP ਕਿਆ ਕੁਝ ਕਰ ਰਹੀ ਹੈ ਨਹੀਂ RCMP ਨੇ ਕਿਹਾ ਹੈਗਾ ਕਿ ਠੀਕ ਹੈ ਜੀ ਅਸੀਂ ਲਗਾਤਾਰ ਹਰ ਚੀਜ਼ ਦੇ ਉੱਤੇ ਸਾਡੀ ਨਿਗਾਹ ਬਰਕਰਾਰ ਹੈ ਕੰਜ਼ਰਵੇਟਿਵ ਪਾਰਟੀ ਲੀਡਰ ਨੇ ਜੋ ਸਖਤ ਅਲਫਾਜ਼ ਇਸਤੇਮਾਲ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਜੀ ਕੈਨੇਡਾ ਦੀ ਇਕੋਨਮੀ ਨੂੰ ਇਹਨਾਂ ਨੇ ਬੰਧਕ ਬਣਾ ਕੇ ਰੱਖਿਆ ਔਰ ਇਹ ਜਿਹੜੇ ਰੈਡੀਕਲ ਐਕਟਿਵਿਸਟ ਨੇ ਉਹਨਾਂ ਨੂੰ ਸਰਕਾਰ ਨੂੰ ਹੋਰ ਜ਼ਿਆਦਾ ਸਖਤੀ ਵਰਤਣ ਦੀ ਜ਼ਰੂਰਤ ਹੈ ਸਿੱਧਾ ਵਾਇਰਸ ਦੀ ਜਿਹੜੀ ਲੇਟੈਸਟ ਅਪਡੇਟ ਆ ਕੋਰੋਨਾ ਵਾਇਰਸ ਦੀ ਲੇਟੈਸਟ ਅਪਡੇਟ ਦੇ ਵਿੱਚ ਅਸੀਂ ਦੱਸ ਦਈਏ ਕਿ ਮਰਨ ਵਾਲਿਆਂ ਦੀ ਗਿਣਤੀ ਮੇਨਲੈਂਡ ਚਾਈਨਾ ਦੇ ਵਿੱਚ ਹੀ 2000 ਦਾ ਅੰਕੜਾ ਪਾਰ ਕਰ ਚੁੱਕੀ ਹੈ ਜਿੱਥੇ ਚਾਈਨਾ ਦੇ ਵਿੱਚ ਇਸ ਸਮੇਂ ਜੋ ਕਰੰਟ ਅਪਡੇਟ ਸਾਡੇ ਕੋਲ ਆ ਰਹੀ ਹੈ ਜੋ ਅਸੀਂ ਤੁਹਾਨੂੰ ਚਾਈਨਾ ਹੈਲਥ ਕਮਿਸ਼ਨ ਦੇ ਨਾਲ ਅਸੀਂ ਤੁਹਾਨੂੰ ਉਹਨਾਂ ਦੀ ਅਪਡੇਟ ਹੀ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਮੇਨਲੈਂਡ ਚਾਈਨਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 2004 ਹੋ ਗਈ ਹੈ ਹਾਂਗਕਾਂਗ ਦੇ ਵਿੱਚ ਇਸ ਵਾਇਰਸ ਦੇ ਨਾਲ 2 ਜਣੇ ਮਾਰੇ ਗਏ ਨੇ ਜਪਾਨ 'ਚ 1 ਫਿਲੀਪੀਨਸ 'ਚ 1 ਤਾਇਵਾਨ 'ਚ 1 ਔਰ ਫਰਾਂਸ ਦੇ ਵਿੱਚ ਵੀ ਇੱਕ ਜਣਾ ਇਸ ਵਾਇਰਸ ਦੇ ਨਾਲ ਮਾਰਿਆ ਗਿਆ ਜਿੱਥੇ ਚਾਈਨੀਜ਼ ਲੀਡਰ ਜ਼ੀ ਕਹਿ ਰਹੇ ਨੇ ਕਿ ਸਾਨੂੰ ਦੁਨੀਆ ਭਰ ਤੋਂ ਇਸ ਸਮੇਂ ਮਦਦ ਮਿਲ ਰਹੀ ਹੈ ਔਰ ਉਹ ਸਾਰਿਆਂ ਦਾ ਧੰਨਵਾਦ ਕਰ ਰਹੇ ਨੇ ਜਿਹੜੇ ਇਨਫੈਕਟਡ ਲੋਕ ਨੇ ਇਸ ਵਾਇਰਸ ਦੇ ਨਾਲ ਉਹਨਾਂ ਦੇ ਨੰਬਰ ਵੀ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਦਈਏ ਕਨਫਰਮਡ ਕੇਸਿਸ ਆਫ ਇਨਫੈਕਟਡ ਵਿਦ ਪੀਪਲ ਵਿਦ ਇਨਫੈਕਟਡ ਵਾਇਰਸ ਮੇਨਲੈਂਡ ਚਾਈਨਾ ਦੇ ਵਿੱਚ 74,185 ਹੈ ਔਰ ਬਾਕੀ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਕਨਫਰਮਡ ਕੇਸਿਸ ਨੇ ਉਹ 1004 ਦਾ ਅੰਕੜਾ ਇਸ ਵੇਲੇ ਦੱਸਿਆ ਜਾ ਰਿਹਾ ਹੈ ਸਾਰ ਸੀਗਾ ਜਾਂ ਮਰ ਸੀਗਾ ਉਹਨਾਂ ਤੋਂ ਜ਼ਿਆਦਾ ਇਹ ਇਨਫੈਕਸ਼ਨ ਜਿਹੜੀ ਹੈ ਉਹ ਵਧੇਗੀ ਔਰ ਔਰ ਹੁਣ ਗੱਲ ਕਰਦੇ ਹਾਂ ਸਾਡੀ ਕੈਨੇਡਾ ਦੇ ਵਿੱਚ ਮਹਿੰਗਾਈ ਦੀ ਦਰ ਜਿਹੜੀ ਹੈ ਉਹ ਵੱਧ ਗਈ ਹੈ 2.4% ਜਿਹੜਾ ਲੇਟੈਸਟ ਇਨਫਲੇਸ਼ਨ ਦੇ ਜਿਹੜੇ ਨੰਬਰਸ ਨੇ ਉਹ ਆਏ ਨੇ ਸਟੈਟਸ ਕੈਨੇਡਾ ਨੇ ਨੰਬਰਸ ਸਾਂਝੇ ਕੀਤੇ ਨੇ ਹਾਲਾਂਕਿ ਇਕਨੋਮਿਸਟ ਜਿਹੜੇ ਨੇ ਉਹ ਜਨਵਰੀ ਵਾਸਤੇ 2.3% ਜਿਹੜੇ ਉਹ ਪ੍ਰੋਡਕਟ ਕਰ ਰਹੇ ਸੀਗੇ ਇੱਕ ਤੇ ਕੈਨੇਡਾ ਭਰ ਦੇ ਵਿੱਚ ਜਿਹੜੀ ਮਹਿੰਗਾਈ ਵਧੀ ਹੈ 2.4% ਹੋਈ ਹੈ ਇਹਦੇ ਵਿੱਚ ਗੈਸ ਪ੍ਰਾਈਜ਼ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11% ਤੇਲ ਦੀਆਂ ਕੀਮਤਾਂ ਉਹ ਜ਼ਿਆਦਾ ਨੇ ਇਹਦਾ ਕਾਰਨ ਹੈ ਕਿ ਮਿਡਲ ਈਸਟ ਵਿੱਚ ਜਿਹੜੇ ਕੁਛ ਕੰਸਰਨਸ ਨੇ ਉਹਦੇ ਕਾਰਨ ਵੀ ਕੁਛ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵਧੀਆ ਨੇ ਇਸ ਤੋਂ ਇਲਾਵਾ ਮਹਿੰਗਾਈ ਵਧਣ ਦਾ ਜਿਹੜਾ ਕਾਰਨ ਹੈ ਜਿਹੜੀ ਸਬਜ਼ੀਆਂ ਦੀ ਕੀਮਤ ਹੈ ਫਰੈਸ਼ ਸਬਜ਼ੀਆਂ 5% ਉਹਨਾਂ ਦੀ ਕੀਮਤ ਜਿਹੜੀ ਹੈ ਉਹ ਵੱਧ ਗਈ ਹੈਗੀ ਹੈ ਖਾਸ ਕਰ ਜੇ ਅਸੀਂ ਟਮਾਟਰਾਂ ਦੀ ਗੱਲ ਕਰੀਏ ਤੇ ਉਹ ਉਹਨਾਂ ਦੀ ਮਹਿੰਗਾਈ ਉਹਨਾਂ ਦੀ ਕੀਮਤ ਜਿਹੜੀ ਹੈ ਲਗਭਗ 11% ਵਧੀ ਹੈ ਓਵਰਆਲ ਪ੍ਰਾਈਸਿਸ ਜਿਹੜੀਆਂ ਹੈਗੀਆਂ 2.4% ਜਿਹੜੀ ਹੈ ਉਹ ਇਨਕਰੀਜ਼ ਹੋਈ ਹੈ ਔਰ ਹੁਣ ਸਾਡੇ ਇੱਥੇ ਗ੍ਰੇਟਰ ਟੋਰੋਂਟੋ ਏਰੀਆ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਭ ਤੋਂ ਪਹਿਲਾਂ ਟੋਰੋਂਟੋ ਦੇ ਮੇਅਰ ਜੌਨ ਟੋਰੀ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ 2022 ਦੀਆਂ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਇੱਕ ਵਾਰ ਫਿਰ ਤੋਂ ਉਹ ਮੇਅਰ ਦਾ ਚੋਣਾਵ ਲੜਨਗੇ ਓਰੀਟੋਬਿਕੋ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਇੱਕ ਟੀਨੇਜਰ ਨੂੰ ਬਹੁਤ ਕਲੋਜ਼ ਰੇਂਜ ਤੋਂ ਜਿਹੜੀ ਹੈ ਉਹ ਗੋਲੀ ਮਾਰੀ ਹੈ ਔਰ ਇਹ ਜਿਹੜਾ ਟੀਨੇਜਰ ਹੈਗਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਜਿੱਥੇ ਕਿ ਪਾਕਿਸਤਾਨ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਚੀਫ ਨੇ ਐਲਾਨ ਕੀਤਾ ਹੈ 4 ਦਿਨ ਦੀ ਉਹਨਾਂ ਦੀ ਯਾਤਰਾ ਪੂਰੀ ਹੋਈ ਹੈ ਪਾਕਿਸਤਾਨ ਦੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਬਹੁਤ ਜ਼ਿਆਦਾ ਉਹਨਾਂ ਨੇ ਟੈਰਰਿਜ਼ਮ ਦੇ ਖਿਲਾਫ ਲੜਾਈ ਜਿਹੜੀ ਆ ਉਹਨੂੰ ਅੱਗੇ ਵਧਾਇਆ ਹੈ ਪਾਕਿਸਤਾਨ ਦੇ ਵਿੱਚ ਟੂਰਿਜ਼ਮ ਜਿਹੜਾ ਉਹ ਕਾਫੀ ਵੱਧ ਗਿਆ ਹੈਗਾ ਇੰਡੀਆ ਦੇ ਉੱਤੇ UN ਚੀਫ ਨੇ ਸਵਾਲ ਖੜੇ ਕੀਤੇ ਨੇ ਔਰ ਉਹਨਾਂ ਨੇ ਜੋ ਹਾਲ ਹੀ ਦੇ ਵਿੱਚ ਆਫਰ ਵੀ ਕੀਤੀ ਸੀਗੀ ਕਿ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਉਹ ਗੱਲਬਾਤ ਕਰ ਸਕਦੇ ਨੇ ਉਹਨੂੰ ਇੰਡੀਆ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਅਗਲੀ ਵੱਡੀ ਖਬਰ ਅਸੀਂ ਅਮਰੀਕਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੰਡੀਆ ਦੌਰੇ ਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਉੱਥੇ ਮੈਨੂੰ 7 ਮਿਲੀਅਨ ਲੋਕ ਜਿਹੜਾ ਮੇਰਾ ਸਵਾਗਤ ਕਰਨ ਲਈ ਪਹੁੰਚ ਰਹੇ ਆ ਮੀਡੀਆ ਦੇ ਜਿਹੜੇ ਲੋਕ ਉੱਥੇ ਮੌਜੂਦ ਸੀ ਉਹਨਾਂ ਦੇ ਸਭ ਦੇ ਨਾਮ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆ ਜਾਓ ਮੇਰੇ ਜਹਾਜ਼ ਦੇ ਨਾਲ ਹੀ ਚਲੋ ਮੇਰੇ ਔਰ ਮੀਡੀਆ ਦੇ ਜਿਹੜੇ ਲੋਕ ਕਵਰ ਕਰ ਰਹੇ ਸੀ ਉਹਨਾਂ ਨੂੰ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਜਦੋਂ ਇੰਨੇ ਮਿਲੀਅਨਸ ਆਫ ਲੋਕ ਮੇਰਾ ਸਵਾਗਤ ਉੱਥੇ ਇੰਡੀਆ ਦੇ ਵਿੱਚ ਕਰ ਰਹੇ ਹੋਣਗੇ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਮੀਡੀਆ ਦੇ ਲੋਕ ਉੱਥੇ ਮੌਜੂਦ ਹੋਣ ਔਰ ਇਸ ਸਾਰੀ ਚੀਜ਼ ਨੂੰ ਕਵਰ ਕਰਨ ਟ੍ਰੇਡ ਡੀਲ ਜਿਹੜੀ ਇੰਡੀਆ ਦੇ ਨਾਲ ਹੋਣ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਠੀਕ ਹੈ ਦੇਖਦੇ ਹਾਂ ਕੀ ਹੁੰਦਾ ਹੈ ਹੋ ਸਕਦਾ ਹੈ ਕਿ ਬੜੀ ਟ੍ਰੇਡ ਡੀਲ ਜਿਹੜੀ ਉਹ ਥੋੜ੍ਹੀ ਦੇਰ ਨਾਲ ਕੀਤੀ ਜਾਵੇ ਕਾਫੀ ਸਾਰੀਆਂ ਡਿਫੈਂਸ ਡੀਲਸ ਵੀ ਉੱਥੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਯਾਦ ਰਹੇ ਕਿ ਹਾਲ ਹੀ ਦੇ ਵਿੱਚ ਇੰਡੀਅਨ ਕ੍ਰਿਕਟ ਬੋਰਡ ਨੇ ਤਸਵੀਰ ਜਾਰੀ ਕੀਤੀ ਸੀ ਮੋਟੇਰਾ ਅਹਿਮਦਾਬਾਦ ਦੇ ਵਿੱਚ ਉਸ ਸਟੇਡੀਅਮ ਦੀ ਜੋ ਕਿ ਦੁਨੀਆ ਦਾ ਸਭ ਤੋਂ ਬੜਾ ਕ੍ਰਿਕਟ ਸਟੇਡੀਅਮ ਬਣਨ ਜਾ ਰਿਹਾ ਔਰ ਇਸ ਸਟੇਡੀਅਮ ਦੇ ਜਿਹੜੇ ਇਨੋਗਰੇਸ਼ਨ ਹੈ ਉਹ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਰ ਸਕਦੇ ਨੇ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਹਜੇ ਤੱਕ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ MCG ਮੈਲਬੋਰਨ ਕ੍ਰਿਕਟ ਗਰਾਊਂਡ ਆਸਟ੍ਰੇਲੀਆ ਦੇ ਵਿੱਚ ਹੈ ਜਿਹਦੀ ਕੈਪੈਸਿਟੀ ਜਿਹੜੀ ਆ ਉਹ 90,000 ਦਰਸ਼ਕਾਂ ਦੀ ਹੈਗੀ ਹੈ ਲੇਕਿਨ ਜੋ ਹੁਣ ਉੱਥੇ ਮੋਟੇਰਾ ਦੇ ਵਿੱਚ ਗੁਜਰਾਤ 'ਚ ਇਹ ਸਟੇਡੀਅਮ ਬਣਨ ਜਾ ਰਿਹਾ ਹੈਗਾ ਉਹਦੇ ਵਿੱਚ ਇੱਕ ਸਮੇਂ ਦੇ ਵਿੱਚ 1,10,000 ਲੋਕ ਜਿਹੜੇ ਨੇ ਉਹ ਇੱਕ ਕ੍ਰਿਕਟ ਮੈਚ ਨੂੰ ਦੇਖ ਸਕਣਗੇ ਔਰ ਬ੍ਰਿਟੇਨ ਤੋਂ ਕੁਛ ਮੈਂਬਰ ਪਾਰਲੀਮੈਂਟ ਉਹਨਾਂ ਨੇ ਕਿਹਾ ਹੈਗਾ ਕਿ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ ਬ੍ਰਿਟਿਸ਼ ਤੋਂ ਆਈ ਮੈਂਬਰ ਪਾਰਲੀਮੈਂਟ ਉਹਨਾਂ ਨੇ ਵੀ ਇਹ ਉਮੀਦ ਜਤਾਈ ਹੈਗੀ ਹੈ ਕਿ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਕਸ਼ਮੀਰ ਦੇ ਮਸਲੇ ਨੂੰ ਸੁਲਝਾਇਆ ਜਾਏਗਾ ਅਸੀਂ ਦੱਸ ਦਈਏ ਕਿ ਜਿਹੜਾ ਆਲ ਪਾਰਲੀਮੈਂਟਰੀ ਕਸ਼ਮੀਰ ਗਰੁੱਪ ਹੈਗਾ ਉਸਦੀ ਚੇਅਰ ਡੈਬੀ ਇਬਰਾਹਿਮਸ ਉਹਨਾਂ ਨੇ ਪਾਕਿਸਤਾਨ ਦੇ ਕੁਛ ਲੀਡਰਸ ਦੇ ਨਾਲ ਇਹ ਗੱਲਬਾਤ ਹਾਲ ਹੀ ਦੇ ਵਿੱਚ ਕੀਤੀ ਸੀਗੀ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਡੈਬੀ ਇਬਰਾਹਿਮਸ ਜੋ ਕਿ ਇਸ ਗਰੁੱਪ ਦੇ ਚੇਅਰ ਨੇ ਉਹਨਾਂ ਨੂੰ ਇੰਡੀਆ ਤੋਂ ਹਾਲ ਹੀ ਦੇ ਵਿੱਚ ਦਿੱਲੀ ਦੇ ਏਅਰਪੋਰਟ ਤੋਂ ਡਿਪੋਰਟ ਕਰ ਦਿੱਤਾ ਗਿਆ ਸੀਗਾ ਐਂਟੀ ਇੰਡੀਆ ਉਹ ਬਿਆਨ ਦੇ ਰਹੇ ਨੇ ਨਹੀਂ ਦੇ ਰਹੇ ਨੇ ਕਿਹੜਾ ਗਰੁੱਪ ਹੈ ਇਹਦੇ ਵਿੱਚ ਕੌਣ ਕੌਣ ਲੋਕ ਸ਼ਾਮਿਲ ਨੇ ਕਿਆ ਡੈਬੀ ਇਬਰਾਹਿਮਸ ਜਿਹੜੇ ਇਹ ਚੇਅਰ ਨੇ ਔਰ ਮੈਂਬਰ ਪਾਰਲੀਮੈਂਟ ਨੇ ਕਿਆ ਸਿਰਫ ਐਂਟੀ ਇੰਡੀਆ ਬਿਆਨ ਦੇਣ ਦੇ ਕਾਰਨ ਹੀ ਇਹਨਾਂ ਨੂੰ ਇੰਡੀਆ ਤੋਂ ਦਿੱਲੀ ਏਅਰਪੋਰਟ ਤੋਂ ਡਿਪੋਰਟ ਕਰ ਦਿੱਤਾ ਗਿਆ ਸੀਗਾ ਔਰ ਕਾਫੀ ਦੇਰ ਤੱਕ ਉਹਨਾਂ ਨੂੰ ਉੱਥੇ ਸਵਾਲ ਵੀ ਪੁੱਛੇ ਗਏ ਨੇ ਇਹਦੇ ਬਾਰੇ ਕੁਛ ਅਨੈਲਿਸਿਸ ਔਰ ਕੁਛ ਖਬਰਾਂ ਸਾਡੇ ਕੋਲ ਪਹੁੰਚੀਆਂ ਨੇ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਹਾਲ ਹੀ ਦੇ ਵਿੱਚ ਇੱਕ ਪੱਤਰਕਾਰ ਅਜ਼ੀਜ਼ ਮੈਨਨ ਜਿਹਦਾ ਕਿ ਕਤਲ ਕਰ ਦਿੱਤਾ ਗਿਆ ਸੀ, ਇਸ ਮਾਮਲੇ ਦੇ ਉੱਤੇ ਬਿਲਾਵਲ ਭੁੱਟੋ ਜ਼ਰਦਾਰੀ ਹੋਣਾ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਕਿ ਮੀਡੀਆ ਨੂੰ ਆਪਸ ਦੇ ਵਿੱਚ ਕਲੀਗਸ ਦੇ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਅਜ਼ੀਜ਼ ਮੈਨਨ ਜਿਸ ਨੂੰ ਕਿ ਪਹਿਲਾਂ ਵੀ ਧਮਕੀਆਂ ਆ ਰਹੀਆਂ ਸੀਗੀਆਂ, ਅਜ਼ੀਜ਼ ਮੈਨਨ ਨੇ ਪੀਪਲਸ ਪਾਰਟੀ ਦੀ ਇੱਕ ਰੈਲੀ ਕਵਰ ਕੀਤੀ ਸੀ ਜਿਹਦੇ ਕਾਰਨ ਕਿ ਉਹਨਾਂ ਨੂੰ ਇਹ ਸਾਰੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਉਸ ਤੋਂ ਬਾਅਦ ਉਹ ਆਪਣੇ ਘਰ ਤੋਂ ਕੰਮ ਤੇ ਜਾ ਰਹੇ ਸੀ ਔਰ ਉਸ ਵੇਲੇ ਅਜ਼ੀਜ਼ ਮੈਨਨ ਨੂੰ ਬੜੀ ਬੁਰੀ ਤਰ੍ਹਾਂ ਉਹਨਾਂ ਦਾ ਕਤਲ ਕਰਕੇ ਉਹਨਾਂ ਦੀ ਲਾਸ਼ ਨਹਿਰ ਦੇ ਵਿੱਚ ਸਿੱਟ ਦਿੱਤੀ ਗਈ ਸੀ। ਹੁਣ ਗੱਲਬਾਤ ਕਰਦੇ ਹੈਗੇ ਹਾਂ ਪਾਕਿਸਤਾਨ ਦੇ ਵਿੱਚ ਜਿਹੜੀ ਕਾਫੀ ਦੇਰ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, ਮਹਿਕ ਕੁਮਾਰੀ ਦਾ ਕੇਸ। ਮਹਿਕ ਕੁਮਾਰੀ ਜਿਹੜੀ ਕਿ 9ਵੀਂ ਕਲਾਸ ਦੀ ਸਟੂਡੈਂਟ ਸੀਗੀ, ਉਸਨੂੰ ਜੈਕਬਾਬਾਦ ਤੋਂ 15 ਜਨਵਰੀ ਨੂੰ ਕਿਡਨੈਪ ਕਰ ਲਿਆ ਗਿਆ ਸੀਗਾ। ਅਲੀ ਰਜ਼ਾ ਸੋਲੰਕੀ ਉਹਨਾਂ ਨੇ ਕਿਡਨੈਪ ਕਰਕੇ ਇਸ 9ਵੀਂ ਕਲਾਸ ਦੀ ਹਿੰਦੂ ਲੜਕੀ ਮਹਿਕ ਕੁਮਾਰੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਉਹਦੇ ਨਾਲ ਵਿਆਹ ਕਰਵਾ ਲਿਆ ਸੀ। ਔਰ ਪਾਕਿਸਤਾਨ ਦੀ ਅਦਾਲਤ ਨੇ ਹੁਣ ਤਾਜ਼ਾ ਜਜਮੈਂਟ ਦਿੱਤੀ ਹੈਗੀ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਮੈਰਿਜ ਹੈਗੀ ਹੈ ਇਲੀਗਲ ਹੈਗੀ ਹੈ ਔਰ ਇਸ ਨੂੰ ਨਲੀਫਾਈ ਕੀਤਾ ਜਾ ਰਿਹਾ ਹੈ। ਡਾਕੂਮੈਂਟਸ ਜਿਹੜੇ ਨੇ ਉਹ ਦਿੱਤੇ ਗਏ ਸੀਗੇ ਕਿ ਪਹਿਲਾਂ ਤਾਂ ਜਿਹੜੀ ਮਹਿਕ ਹੈਗੀ ਆ ਉਹ ਅੰਡਰ ਏਜ ਹੈਗੀ ਆ ਔਰ ਫਿਰ ਮੈਰਿਜ ਵਾਸਤੇ ਉਹਦੀ ਉਮਰ ਠੀਕ ਨਹੀਂ ਹੈ, ਸੋ ਜਿਸ ਦੇ ਕਾਰਨ ਕਿ ਸਿੰਧ ਚਾਈਲਡ ਮੈਰਿਜ ਰਿਸਟ੍ਰੇਂਟ ਐਕਟ ਦੇ ਤਹਿਤ ਇਸ ਮੈਰਿਜ ਨੂੰ ਜਿਹੜਾ ਉਹ ਨਲੀਫਾਈ ਕਰ ਦਿੱਤਾ ਗਿਆ। ਹਾਲਾਂਕਿ ਪਾਕਿਸਤਾਨ ਦੇ ਵਿੱਚ ਜਿਹੜੇ ਹਿੰਦੂ ਕਮਿਊਨਿਟੀ ਦੇ ਲੀਡਰਸ ਨੇ ਉਹਨਾਂ ਨੇ ਕਿਹਾ ਹੈ ਕਿ ਹਰ ਸਾਲ ਪਾਕਿਸਤਾਨ ਦੇ ਵਿੱਚ ਤਕਰੀਬਨ 1000 ਲੜਕੀਆਂ ਨੂੰ ਕਿਡਨੈਪ ਕਰਕੇ ਉਹਨਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਜੇ ਰੋਜ਼ਾਨਾ 3 ਤੋਂ 4 ਲੜਕੀਆਂ ਨੂੰ, ਹਿੰਦੂ ਲੜਕੀਆਂ ਨੂੰ ਜਾਂ ਸਿੱਖ ਲੜਕੀਆਂ ਨੂੰ ਜਾਂ ਫਿਰ ਕ੍ਰਿਸਚਨ ਲੜਕੀਆਂ ਨੂੰ ਕਿਡਨੈਪ ਕਰਕੇ ਜੋ ਇਸ ਤਰ੍ਹਾਂ ਕੀਤਾ ਜਾਂਦਾ ਹੈ, ਬਹੁਤ ਘੱਟ ਐਸੇ ਅਦਾਲਤੀ ਫੈਸਲੇ ਜਿਹੜੇ ਨੇ ਆਉਂਦੇ ਨੇ ਔਰ ਪੇਰੈਂਟਸ ਨੂੰ ਬਹੁਤ ਮੌਕਿਆਂ ਦੇ ਉੱਤੇ ਦੁਬਾਰਾ ਆਪਣੀ ਲੜਕੀ ਨੂੰ ਦੇਖਣ ਦਾ ਮੌਕਾ ਵੀ ਨਹੀਂ ਮਿਲਦਾ। ਜਿੱਥੇ ਕਿ ਮਾਈਨੋਰਟੀਜ਼ ਬਿੱਲ ਨੂੰ ਪਾਸ ਕਰਨ ਦੀ ਮੰਗ ਇੱਕ ਵਾਰ ਫਿਰ ਹਿੰਦੂ, ਸਿੱਖ ਔਰ ਕ੍ਰਿਸਚਨ ਕਮਿਊਨਿਟੀ ਨੇ ਪਾਕਿਸਤਾਨ ਦੇ ਵਿੱਚ ਕੀਤੀ ਹੈ। ਲੈਫਟੀਨੈਂਟ ਜਨਰਲ ਕੇਜੀਐਸ ਢਿੱਲੋਂ ਦਾ ਲੈਫਟੀਨੈਂਟ ਜਨਰਲ ਕੇਜੀਐਸ ਢਿੱਲੋਂ ਨੇ ਕਿਹਾ ਹੈ ਕਿ ਇਸ ਸਮੇਂ ਕਸ਼ਮੀਰ ਦੇ ਵਿੱਚ ਚੈਲੇਂਜ ਕਾਫੀ ਵੱਡਾ ਹੈਗਾ ਆਰਮੀ ਦੇ ਸਾਹਮਣੇ, ਲੇਕਿਨ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਹਜੇ ਤੱਕ ਜਿਹੜੀ ਉਹਨਾਂ ਦੀ ਕਮਾਂਡ ਹੇਠ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਨੇ ਚੌਕਸੀ ਵਰਤੀ ਹੋਈ ਹੈ ਔਰ ਕਾਫੀ ਹੱਦ ਤੱਕ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਹੋਇਆ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਲੈਫਟੀਨੈਂਟ ਜਨਰਲ ਢਿੱਲੋਂ ਜਿਹੜੇ ਨੇ ਉਹਨਾਂ ਨੇ ਉਸ ਸਮੇਂ ਉਹਨਾਂ ਦੀ ਤੈਨਾਤੀ ਹੋਈ ਸੀ ਜੰਮੂ ਕਸ਼ਮੀਰ ਦੇ ਵਿੱਚ ਔਰ ਉਹਨਾਂ ਦੇ ਤੈਨਾਤੀ ਦੇ ਇੱਕ ਹਫ਼ਤੇ ਬਾਅਦ ਹੀ 14 ਫਰਵਰੀ ਨੂੰ ਪੁਲਵਾਮਾ ਦੇ ਉੱਤੇ ਇੱਕ ਵੱਡਾ ਟੈਰਰਿਸਟ ਅਟੈਕ ਹੋਇਆ ਜਿਹਦੇ ਵਿੱਚ ਕਿ 40 CRPF ਦੇ ਜਵਾਨ ਉਹ ਮਾਰੇ ਗਏ ਸੀ। ਲੈਫਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਮੇਰੇ ਜੁਆਇਨ ਕਰਨ ਦੇ ਇੱਕ ਹਫ਼ਤੇ ਬਾਅਦ ਹੀ ਐਡਾ ਵੱਡਾ ਟੈਰਰ ਅਟੈਕ ਹੋਇਆ। ਉਸ ਤੋਂ ਬਾਅਦ ਲੈਫਟੀਨੈਂਟ ਜਨਰਲ ਢਿੱਲੋਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਰਾਜਪੂਤਾਨਾ ਰਾਈਫਲ ਦੇ ਨਾਲ ਕੋਆਰਡੀਨੇਟ ਕੀਤਾ, ਵੱਡੇ ਆਪਰੇਸ਼ਨਸ ਕੀਤੇ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਹੱਦ ਤੱਕ ਜਿਹੜੇ ਕੋਈ ਵੀ ਟੈਰਰਿਸਟ ਅਟੈਕਸ ਨੇ ਉਹਨਾਂ ਨੂੰ ਰੋਕ ਦਿੱਤੇ ਗਏ ਨੇ। ਜਨਰਲ ਢਿੱਲੋਂ ਨੇ ਕਿਹਾ ਹੈ ਕਿ ਕਾਫੀ ਦੇਰ ਤੋਂ ਗੁਆਂਢੀ ਮੁਲਕ ਜਿਹੜਾ ਪ੍ਰੋਕਸੀ ਵਾਰ ਇੰਡੀਆ ਦੇ ਖਿਲਾਫ ਕਰ ਰਿਹਾ, 30 ਸਾਲ ਹੋ ਗਏ ਨੇ ਔਰ ਅੱਜ ਵੀ ਇਹ ਲੜਾਈ ਜਿਹੜੀ ਹੈ ਜਾਰੀ ਹੈ। ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਇੰਡੀਆ ਵੱਲੋਂ ਕੁਝ ਸਰਜੀਕਲ ਸਟ੍ਰਾਈਕਸ ਕੀਤੀਆਂ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜੇ ਲਾਂਚ ਪੈਡਸ ਨੇ ਉੱਥੇ ਟੈਰਰਿਸਟ ਕੈਂਪਸ ਨੇ, ਉਹਨਾਂ ਦੀ ਕੀ ਅਪਡੇਟ ਹੈ? ਇਹਦੇ ਬਾਰੇ ਜਨਰਲ ਢਿੱਲੋਂ ਨੇ ਕਿਹਾ ਹੈ ਕਿ ਸਾਰੇ ਟੈਰਰਿਸਟ ਕੈਂਪਸ ਦੇ ਉੱਤੇ ਦੁਬਾਰਾ ਨਵੀਂ ਭਰਤੀ ਕਰ ਲਈ ਗਈ ਹੈ, ਦੁਬਾਰਾ ਯੰਗ ਨੌਜਵਾਨ ਜਿਹੜੇ ਨੇ ਜਿਹਨਾਂ ਕੋਲ ਇਸ ਵੇਲੇ ਇੰਟੈਲੀਜੈਂਸ ਰਿਪੋਰਟ ਹੈ ਉਹ ਇਸ ਵੇਲੇ ਇੰਡੀਆ ਦੇ ਵਿੱਚ ਦਾਖਲ ਹੋਣ ਲਈ ਔਰ ਵੱਡੇ ਟੈਰਰਿਸਟ ਹਮਲਿਆਂ ਨੂੰ ਅੰਜਾਮ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਰਲ ਢਿੱਲੋਂ ਨੇ ਕਿਹਾ ਹੈ ਕਿ ਇੰਡੀਅਨ ਆਰਮੀ ਪੂਰੀ ਤਰ੍ਹਾਂ ਤਿਆਰ ਹੈਗੀ ਹੈ, ਲੇਕਿਨ ਇਹ ਚੈਲੰਜ ਬਹੁਤ ਬੜਾ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਜਨਰਲ ਢਿੱਲੋਂ ਦਾ ਟੈਨਿਓਰ ਕਸ਼ਮੀਰ ਦੇ ਵਿੱਚ ਹੁਣ ਖਤਮ ਹੋ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਵਿੱਚ ਹੁਣ ਕਿਸੇ ਅਹਿਮ ਪੋਜੀਸ਼ਨ ਨੂੰ ਸੰਭਾਲਣਗੇ। ਵੱਡੀ ਖਬਰ ਪੰਜਾਬ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਪੰਜਾਬ ਪੁਲਿਸ ਦੇ ਐਕਸ DIG ਕੁਲਤਾਰ ਸਿੰਘ ਸਣੇ 4 ਜਣਿਆਂ ਨੂੰ 8 ਸਾਲ ਦੀ ਜੇਲ੍ਹ ਦੀ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ। ਇਹ ਮਾਮਲਾ ਜਿਹੜਾ ਹੈਗਾ ਅੰਮ੍ਰਿਤਸਰ ਮਾਸ ਸੁਸਾਈਡ ਕੇਸ ਦਾ ਹੈ। ਐਡੀਸ਼ਨਲ ਸੈਸ਼ਨਸ ਜੱਜ ਸੰਦੀਪ ਸਿੰਘ ਬਾਜਵਾ ਨੇ ਇਹ ਜਿਹੜੀ ਸਜ਼ਾ ਸੁਣਾਈ ਹੈਗੀ ਹੈ। ਪੰਜਾਬ ਦੇ DIG ਕੁਲਤਾਰ ਸਿੰਘ ਔਰ ਉਹਨਾਂ ਦੇ 4 ਸਾਥੀਆਂ ਨੂੰ ਨਾ ਸਿਰਫ ਇਹ ਸਜ਼ਾ ਸੁਣਾਈ ਗਈ ਬਲਕਿ 23,000 ਰੁਪਇਆ ਜੁਰਮਾਨਾ ਵੀ ਜਿਹੜਾ ਉਹ ਦਿੱਤਾ ਗਿਆ। ਗੱਲਬਾਤ ਕਰਦੇ ਹਾਂ ਅਸੀਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪਾਕਿਸਤਾਨ ਸੁਪਰ ਲੀਗ ਦੀ ਜਿਹੜੀ ਟਰਾਫੀ ਆ ਕਰਾਚੀ ਦੇ ਨੈਸ਼ਨਲ ਸਟੇਡੀਅਮ ਦੇ ਵਿੱਚ ਅਨਵੀਲ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਐਲਾਨ ਕੀਤਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਹੁਣ ਪਾਕਿਸਤਾਨ ਸੁਪਰ ਲੀਗ ਬੜੀ ਕਾਮਯਾਬੀ ਦੇ ਨਾਲ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੰਟਰਸਟ ਦਿਖਾਇਆ ਹੈ ਕਿ ਉਹ ਚਾਹੁੰਦੇ ਨੇ ਕਿ ਇੰਟਰਨੈਸ਼ਨਲ ਕ੍ਰਿਕਟਿੰਗ ਈਵੈਂਟਸ ਜਿਹੜੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਹੋਰ ਤੇਜ਼ੀ ਦੇ ਨਾਲ ਹੋਇਆ ਕਰਨ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਸੁਪਰ ਲੀਗ ਜਿਹੜੀ ਹੈ ਉਸਦੀ ਸ਼ੁਰੂਆਤ ਹੋ ਰਹੀ ਹੈ ਔਰ ਜਿੱਥੇ ਕਿ 4 ਸ਼ਹਿਰਾਂ ਦੇ ਵਿੱਚ ਪਾਕਿਸਤਾਨ ਸੁਪਰ ਲੀਗ ਖੇਲੀ ਜਾਏਗੀ। ਕਰਾਚੀ, ਲਾਹੌਰ, ਰਾਵਲਪਿੰਡੀ ਔਰ ਮੁਲਤਾਨ ਦੇ ਕ੍ਰਿਕਟ ਸਟੇਡੀਅਮਸ ਦੇ ਵਿੱਚ ਟੀਮਾਂ ਇਹ ਮੈਚਸ ਜਿਹੜੀਆਂ ਨੇ ਉਹ ਖੇਲਣਗੀਆਂ। ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਅਹਿਸਾਨ ਮਨੀ ਨੇ ਕਿਹਾ ਹੈ ਕਿ ਉਹ ਇਹ ਚਾਹੁੰਦੇ ਨੇ ਕਿ 2023 ਤੋਂ ਲੈ ਕੇ 2031 ਦੇ ਵਿੱਚ ਜੋ ਕਿ ਇਸ ਵੇਲੇ ਕੈਲੰਡਰ ਇੰਟਰਨੈਸ਼ਨਲ ਕ੍ਰਿਕਟ ਕੈਲੰਡਰ ਤਿਆਰ ਹੋ ਰਿਹਾ ਹੈ, ਸੋ 2023 ਤੋਂ ਲੈ ਕੇ 2031 ਦੇ ਵਿੱਚ ਵੱਡੇ ਇੰਟਰਨੈਸ਼ਨਲ ਕ੍ਰਿਕਟ ਈਵੈਂਟਸ ਜਿਹੜੇ ਨੇ ਉਹ ਪਾਕਿਸਤਾਨ ਦਾ ਕ੍ਰਿਕਟ ਬੋਰਡ ਪਾਕਿਸਤਾਨ ਦੇ ਵਿੱਚ ਕਰਾਉਣ ਦਾ ਇੱਛੁਕ ਹੈ। ਗੱਲਬਾਤ ਕਰਦੇ ਹੈਗੇ ਆ ICC ਵੁਮੈਨ ਕ੍ਰਿਕਟ ਵਰਲਡ ਕੱਪ ਦੀ। ਕ੍ਰਿਕਟ ਵਰਲਡ ਕੱਪ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ ਪੰਜਾਬੀ ਲੜਕੀ ਹਰਮਨਪ੍ਰੀਤ ਕੌਰ ਇਸ ਸਮੇਂ ਲੀਡ ਕਰ ਰਹੇ ਨੇ। ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਹਰ ਚੈਲੰਜ ਲਈ ਤਿਆਰ ਨੇ। ਪਹਿਲਾ ਮੁਕਾਬਲਾ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦਾ ਵਰਲਡ ਕੱਪ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਦੇ ਨਾਲ ਹੋ ਰਿਹਾ। ਆਸਟ੍ਰੇਲੀਆ ਦੀ ਟੀਮ 4 ਵਾਰ ਕ੍ਰਿਕਟ ਵਰਲਡ ਕੱਪ ਜਿੱਤ ਚੁੱਕੀ ਹੈ ਔਰ ਇਸ ਵੇਲੇ ਕਰੰਟ ਵਰਲਡ ਕੱਪ ਜਿਹੜਾ ਹੈ ਉਹ ਵੀ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਕੋਲ ਆ। ਲੇਕਿਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਐਕਸਾਈਟਡ ਨੇ ਔਰ ਉਹਨਾਂ ਦੀ ਟੀਮ ਜਿਹੜੀ ਹੈ ਉਹਨਾਂ ਦੀਆਂ ਤਿਆਰੀਆਂ ਬੜੀਆਂ ਸ਼ਾਨਦਾਰ ਨੇ ਔਰ ਹਰ ਟੀਮ ਨੂੰ ਹਰਾਉਣ ਲਈ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਪੂਰੀ ਤਰ੍ਹਾਂ ਤਿਆਰ ਹੈ। ਤੁਹਾਨੂੰ ਅਸੀਂ ਅਪਡੇਟ ਦਿੰਦੇ ਹਾਂ ਫੀਲਡ ਹਾਕੀ ਦੀ। ਫੀਲਡ ਹਾਕੀ ਦੇ ਇਸ ਵੀਕਐਂਡ ਦੇ ਉੱਤੇ ਜਿਹੜੇ ਮੁਕਾਬਲੇ ਨੇ, ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਹੁਣ ਆਸਟ੍ਰੇਲੀਆ ਦੇ ਨਾਲ। ਅਸੀਂ ਦੱਸ ਦਈਏ ਕਿ ਪ੍ਰੋ ਹਾਕੀ ਲੀਗ ਦੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਹਾਲੈਂਡ ਨੂੰ 2 ਮੁਕਾਬਲੇ ਖੇਡੇ, ਦੋਨੋਂ ਮੁਕਾਬਲੇ ਹਰਾ ਦਿੱਤੇ। ਉਸ ਤੋਂ ਬਾਅਦ ਵਰਲਡ ਚੈਂਪੀਅਨ ਬੈਲਜੀਅਮ ਦੇ ਨਾਲ 1 ਮੁਕਾਬਲਾ ਇੰਡੀਅਨ ਟੀਮ ਨੇ ਜਿੱਤਿਆ, 1 ਮੁਕਾਬਲਾ ਹਾਰ ਗਏ ਔਰ ਹੁਣ ਮੁਕਾਬਲਾ ਹੈਗਾ ਆਸਟ੍ਰੇਲੀਆ ਦੀ ਟੀਮ ਦੇ ਨਾਲ ਔਰ ਇਸ ਵੀਕਐਂਡ ਦੇ ਉੱਤੇ ਜਿਹੜੇ ਮੁਕਾਬਲੇ ਹੋਣਗੇ ਉਹਨਾਂ ਦੇ ਬਾਰੇ ਲਗਾਤਾਰ ਅਪਡੇਟਸ ਤੁਹਾਨੂੰ ਵਾਈ ਮੀਡੀਆ ਦੇ ਸਾਰੇ ਹੀ ਪਲੇਟਫਾਰਮਸ ਦੇ ਉੱਤੇ ਮਿਲਦੀ ਰਹੇਗੀ। ਕਾਫੀ ਸਾਰੀਆਂ ਹੋਰ ਖਬਰਾਂ ਵੀ ਸਾਡੇ ਕੋਲ ਮੌਜੂਦ ਨੇ, ਉਹ ਵੀ ਖਬਰਾਂ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਜਿਹੜੀਆਂ ਉਹ ਕਰਦੇ ਰਵਾਂਗੇ। ਔਰ ਇਹ ਜਿਹੜੀ ਮੈਂਬਰ ਪਾਰਲੀਮੈਂਟ ਸਾਹਿਬਾਂ ਨੇ ਇਹਨਾਂ ਨੂੰ ਕਿਉਂ ਡਿਪੋਰਟ ਕੀਤਾ ਗਿਆ ਦਿੱਲੀ ਤੋਂ, ਦਿੱਲੀ ਪਹੁੰਚੇ ਉੱਥੇ ਇਹਨਾਂ ਨੂੰ ਅਫਸਰ ਨੇ, ਇਹਨਾਂ ਨੇ ਆਪ ਹੀ ਦੱਸਿਆ ਸਾਰਾ ਕਿ ਅਫਸਰ ਨੇ ਇਹਨਾਂ ਨੂੰ ਬੜੀ ਬੁਰੀ ਤਰ੍ਹਾਂ ਪੇਸ਼ ਆਏ ਉੱਥੇ ਅਫਸਰ ਇਹਨਾਂ ਤੋਂ, ਮੈਂਬਰ ਪਾਰਲੀਮੈਂਟ ਨੇ ਇੰਗਲੈਂਡ ਦੇ ਔਰ ਚੇਅਰ ਵੀ ਹੈਗੇ ਨੇ ਕਸ਼ਮੀਰ ਕਮੇਟੀ ਦੇ ਤੇ ਸਾਈਡ ਤੇ ਲੈ ਗਏ। ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਇੱਕ ਹੋਰ ਆ ਗਏ ਬੰਦੇ, ਉਹਨਾਂ ਨੂੰ ਜ਼ੋਰ ਦੀ ਬੋਲਣ, ਕਹਿੰਦੇ ਉੱਚੀ ਉੱਚੀ ਮੈਨੂੰ ਸ਼ਾਊਟ ਕੀਤਾ ਔਰ ਉਸ ਤੋਂ ਬਾਅਦ ਕਿਹਾ ਕਿ ਤੁਹਾਡਾ ਵੀਜ਼ਾ ਠੀਕ ਨਹੀਂ ਹੈ ਔਰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ। ਸੋ ਉਹ ਕੀ ਮਾਮਲਾ ਕੀ ਹੈ, ਕੀ ਐਂਟੀ ਇੰਡੀਆ ਖਿਲਾਫ ਗੱਲ ਕਰ ਰਹੇ ਸੀਗੇ, ਕੀ ਗੱਲ ਕਰ ਰਹੇ ਸੀ, ਕਸ਼ਮੀਰ ਤੇ ਗੱਲ ਕਰ ਰਹੇ ਸੀ ਜਾਂ ਕੀ ਕਹਾਣੀ ਕੀ ਹੈ, ਕੁਛ ਖਬਰਾਂ ਸਾਡੇ ਕੋਲ ਪਹੁੰਚੀਆਂ ਨੇ, ਉਹ ਵੀ ਅਸੀਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਔਰ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਅਪਡੇਟ ਦਿਆਂਗੇ ਕਿ ਜਿਹੜਾ ਰੇਲ ਬਲੋਕੇਟ ਆ ਇਹਦੇ ਕਾਰਨ ਟਿਊਜ਼ਡੇ ਨੂੰ, ਇਕੱਲੇ ਟਿਊਜ਼ਡੇ ਨੂੰ 532 ਟ੍ਰੇਨਸ ਕੈਂਸਲ ਹੋ ਗਈਆਂ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਫੋਰਨ ਟ੍ਰਿਪ ਵੀ ਕੈਂਸਲ ਕਰ ਰਹੇ ਨੇ, ਵੱਡਾ ਚੈਲੇਂਜ ਉਹਨਾਂ ਦੇ ਸਾਹਮਣੇ, ਕਿਆ ਇਹਨੂੰ ਇਹ ਠੀਕ ਕਰ ਸਕਣਗੇ, ਨਹੀਂ ਕਰ ਸਕਣਗੇ, ਲੇਅਆਫਸ ਵੀ ਹੋ ਰਹੀਆਂ, ਬਿਜ਼ਨਸ ਅਦਾਰਿਆਂ ਨੂੰ ਨੁਕਸਾਨ ਹੋ ਰਿਹਾ, ਔਰ ਦੂਸਰੀ ਤਰਫ ਜਿਹੜੇ ਪ੍ਰੋਟੈਸਟ ਨੇ ਉਹ ਲਗਾਤਾਰ ਜਾਰੀ ਨੇ। ਠੀਕ ਕਰ ਸਕਣਗੇ ਜਾਂ ਨਹੀਂ, ਇਹਦੇ ਬਾਰੇ ਅਪਡੇਟ ਜਿਹੜੀ ਆ ਉਹ ਅਸੀਂ ਤੁਹਾਡੇ ਨਾਲ ਹੁਣੇ ਹੀ ਸਾਂਝੀ ਕਰਾਂਗੇ। ਐਂਡ ਦੇਅਰ ਇਜ਼ ਲੋਟਸ ਮੋਰ ਟੂ ਡਿਸਕਸ। ਇੰਡੀਆ ਔਰ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਟੈਸਟ ਮੈਚ ਹੈ ਕ੍ਰਿਕਟ, ਬੜੀਆਂ ਸਾਰੀਆਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਪਰ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਬਹੁਤ ਸਾਰੀਆਂ ਖਬਰਾਂ ਸਾਡੇ ਕੋਲ ਹੋਰ ਹੁੰਦੀਆਂ ਨੇ। ਇੰਡੀਆ ਔਰ ਨਿਊਜ਼ੀਲੈਂਡ ਦਾ ਜਿਹੜਾ ਕ੍ਰਿਕਟ ਮੈਚ ਹੈ, ਵਿਰਾਟ ਕੋਹਲੀ 3 ਵਨਡੇ ਲਗਾਤਾਰ ਹਾਰੀ ਇੰਡੀਆ ਦੀ ਟੀਮ, 1 ਨਹੀਂ 2 ਨਹੀਂ 3, ਸੋ ਉਸ ਤੋਂ ਬਾਅਦ ਕੋਈ ਰਿਲੀਫ ਮਿਲੇਗਾ ਟੈਸਟ ਮੈਚ ਦੇ ਵਿੱਚ, ਕਿਆ ਨਿਊਜ਼ੀਲੈਂਡ ਦੀ ਟੀਮ ਜਿਹੜੀ ਹੈ ਉਹ ਇੰਡੀਆ ਨੂੰ ਛੱਡੇਗੀ, ਬਖਸ਼ੇਗੀ, ਜਾਂ ਇੰਡੀਆ ਦੀ ਟੀਮ ਕੁਛ ਵਧੀਆ ਕਰੇਗੀ, ਇਹਦੀ ਵੀ ਅਪਡੇਟ ਸਾਂਝੀ ਕਰਦੇ ਹਾਂ। ਸੋ ਬਹੁਤ ਸਾਰੀਆਂ ਖਬਰਾਂ ਹੋਰ ਨੇ, ਨਾਲ ਦੀ ਨਾਲ ਤੁਹਾਡੀਆਂ ਕਾਲਸ ਵੀ ਲੈਂਦੇ ਚਲੇ ਜਾਵਾਂਗੇ। ਰਮੇਸ਼ਿੰਦਰ ਚੌਹਾਨ ਸਾਹਿਬ ਤੁਹਾਡੀ ਕਾਲ ਆਉਂਦੀ ਕਰਨ ਜਾ ਰਹੇ ਹਾਂ, ਸੁਰਿੰਦਰ ਸਾਹਿਬ ਤੁਹਾਡੀ ਕਾਲ ਵੀ ਆਉਂਦੀ ਰਹੇਗੀ, ਸਾਰੀਆਂ ਕਾਲਸ ਆਉਂਦੀਆਂ ਹੋਣਗੀਆਂ। ਲੇਕਿਨ ਉਸ ਤੋਂ ਪਹਿਲਾਂ ਸਪੋਂਸਰ ਜ਼ਰੂਰ ਲੈ ਲਈਏ ਜੀ। ਸੁਵਿਨਾ ਜੀ
ਜੀ, ਜੋਰਜਟਾਊਨ ਜਾਂ ਫਿਰ ਓਕਵਿਲ ਦੇ ਵਿੱਚ ਜੇਕਰ ਸਾਡੇ ਸਰੋਤੇ ਰਿਹਾਇਸ਼ ਬਾਰੇ ਸੋਚ ਰਹੇ, ਜੋਰਜਟਾਊਨ ਵਿੱਚ 36 ft 40 ft ਲੋਟ ਡੀਟੈਚਡ ਹੋਮਸ ਬਾਰੇ ਵਧੇਰੀ ਜਾਣਕਾਰੀ ਜੇਕਰ ਉਹਨਾਂ ਨੇ ਹਾਸਲ ਕਰਨੀ ਹੈ ਤਾਂ ਬਗੈਰ ਦੇਰੀ ਕੀਤਿਆਂ ਸੰਪਰਕ ਕਰਨ ਹਰਗੀ ਰੰਧਾਵਾ ਜੀ ਨੂੰ 416-833-4193 ਤੇ 416-833-4193 ਤੇ। ਹਰਜੀ ਰੰਧਾਵਾ ਬ੍ਰੋਕਰ ਨੇ ਵਿਦ ਇੰਟਰਸਿਟੀ ਰਿਅਲਟੀ ਟੂ ਰਿਜ਼ਰਵ ਅ ਸਪੋਟ ਫੋਰ ਵੀ ਆਰ ਪੀ ਐਕਸੈਸ ਟੂ ਡੀਟੈਚਡ ਅਫੋਰਡੇਬਲ ਹੋਮਸ। ਕਾਲ 416-833-4193 ਤੇ। ਜੇਕਰ ਹਰਜੀ ਰੰਧਾਵਾ ਜੀ ਤੋਂ ਘਰ ਤੁਸੀਂ ਲੈ ਲਿਆ, ਉਦੋਂ ਬਾਅਦ ਮਾਰਕੀਟ ਦੀ ਲੋੜ ਤਾਂ ਜ਼ਰੂਰ ਪਵੇਗੀ। ਵਧੇਰੀ ਜਾਣਕਾਰੀ ਲਈ ਤੁਸੀਂ ਹੈਰੀ ਧਾਲੀਵਾਲ ਹੋਰਾਂ ਨੂੰ ਕੰਟੈਕਟ ਕਰਨਾ, ਬ੍ਰੋਕਰ ਨੇ ਵਿੱਚ ਕੋਸ਼ਾ ਬੈਂਕ। ਫੋਰ ਆਲ ਯੋਰ ਮੋਰਗੇਜ ਨੀਡਸ ਕਾਲ ਹੈਰੀ ਧਾਲੀਵਾਲ ਜੀ ਐਟ 647-616-0707-647-616-0707। ਘਰ ਲੈ ਕੇ ਹਿਫਾਜ਼ਤ ਕੀਤੀ ਜਾਵੇ, ਕੈਮਰਾ ਜ਼ਰੂਰ ਇੰਸਟਾਲ ਕਰਵਾਉਣੇ ਚਾਹੀਦੇ ਨੇ। ਟੈਕਸ ਪੀਰੀਅਡ ਤੇ ਤੁਸੀਂ ਪਹੁੰਚਣਾ, 8770 ਦ ਗੋ ਰੋਡ, ਬ੍ਰੈਂਪਟਨ, ਯੂਨਿਟ ਨੰਬਰ 7, ਮੇਜਰ ਇੰਟਰਸੈਕਸ਼ਨ ਇਸ ਗੋ ਐਂਡ ਕੁਈਨ। ਕੰਟੈਕਟ ਤੁਸੀਂ ਕਰਨੇ ਸੁਖਦੀਪ ਜੀ ਨੂੰ ਜਾਂ ਫਿਰ ਲਵਜੀਤ ਜੀ ਨੂੰ 905-621-4100 ਤੇ 905-621-4100। ਜਦੋਂ ਸੋਹਣਾ ਜਿਹਾ ਘਰ ਬਣ ਜਾਂਦਾ ਨਾ, ਸਿਕਿਉਰਿਟੀ ਕੈਮਰਾਜ ਵੀ ਇੰਸਟਾਲ ਕਰਕੇ ਹਿਫਾਜ਼ਤ ਦਾ ਵੀ ਧਿਆਨ ਰੱਖਿਆ ਜਾਂਦਾ, ਫਿਰ ਇਦਾਂ ਹੁੰਦਾ ਕਿ ਘਰ 'ਚ ਜੋ ਲੜਕਾ ਲੜਕੀ ਨੇ ਉਹਨਾਂ ਦੇ ਚੰਗੇ ਰਿਸ਼ਤੇ ਕਿਤੇ ਹੋ ਜਾਣ। ਸੋ ਰਿਸ਼ਤਾ ਦੀ ਭੋ ਉਮਰਾਂ ਦੀ ਸਾਂਝ ਤੁਸੀਂ ਪਹੁੰਚਣਾ ਜੀ ਹੈਲਪ ਲਈ। ਪ੍ਰੋਫੈਸ਼ਨਲ ਮੈਚ ਮੇਕਰਸ ਨੇ ਇਹਨਾਂ ਦੇ ਕੋਲ 905-481-1166 ਤੇ ਕਾਲ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹੋ। 905-481-1166 ਫਿਰ ਸਾਰੀ ਫੈਮਿਲੀ ਨੇ ਜਾਣਾ ਜੀ ਸ਼ੈਫ ਸੰਜੀਵ ਕਪੂਰ ਖਜ਼ਾਨਾ। ਬ੍ਰਾਂਚ ਲੋਕੇਸ਼ਨ ਲਈ ਕਾਲ ਤੁਸੀਂ ਕਰੋ 905-789-8738-905-797-8738 ਤੇ। ਸਾਡੇ ਨਾਲ ਜੁੜ ਚੁੱਕੇ ਨੇ ਇਸ ਵਕਤ ਸਟੂਡੀਓ ਦੇ ਵਿੱਚ ਭੁਪਿੰਦਰ ਜੀ ਫਰੋਮ ਇੰਸ਼ੋਰੈਂਸ ਟਾਈਗਰ, ਉਹਨਾਂ ਦੇ ਨਾਲ ਕਰਦੇ ਹਾਂ ਗੱਲ।
ਭੁਪਿੰਦਰ ਜੀ, ਕੀ ਹਾਲ ਹੈ? ਠੀਕ ਹੈ ਜੀ।
ਹਾਂਜੀ ਯੁਧਵੀਰ ਜੀ, ਤੁਹਾਡੇ ਸਾਰੇ ਸੁਣਨ ਵਾਲੇ ਸ਼ਰੋਤਿਆਂ ਨੂੰ ਨਮਸਕਾਰ, ਆਦਾਬ ਤੇ ਸਤਿ ਸ੍ਰੀ ਅਕਾਲ ਜੀ।
ਮੈਂ ਨਾਮ ਤੁਹਾਡਾ ਬੜਾ ਸ਼ਾਨਦਾਰ ਹੈ, ਇੰਸ਼ੋਰੈਂਸ ਟਾਈਗਰ, ਆਈ ਲਾਈਕ ਦ ਨੇਮ।
ਥੈਂਕ ਯੂ ਜੀ, ਥੈਂਕ ਯੂ ਜੀ।
ਤੇ ਇੰਸ਼ੋਰੈਂਸ ਟਾਈਗਰ ਤੋਂ ਅੱਜ ਭੁਪਿੰਦਰ ਜੀ ਸਾਡੇ ਨਾਲ ਨੇ, ਔਰ ਕਿਸੇ ਵੀ ਤਰ੍ਹਾਂ ਦੀ ਜੇ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈ, ਭੁਪਿੰਦਰ ਜੀ ਥੋੜ੍ਹੀ ਜਿਹੀ ਆਪਣੇ ਸਰਵਿਸਿਜ਼ ਦੀ ਪਹਿਲਾਂ ਜਾਣਕਾਰੀ ਦਿਓ ਜਰਾ।
ਹਾਂਜੀ, ਬੇਸਿਕਲੀ ਜੀ ਅਸੀਂ ਬ੍ਰੋਕਰੇਜ ਫਾਰ ਆਟੋ, ਹੋਮ, ਕਮਰਸ਼ੀਅਲ, ਲਾਈਫ, ਕਿਸੇ ਤਰ੍ਹਾਂ ਦੇ ਵੀ ਤੁਹਾਨੂੰ ਇੰਸ਼ੋਰੈਂਸ ਦੀ ਲੋੜ ਹੈ, ਭਾਵੇਂ ਤੁਹਾਡੇ ਪ੍ਰਿੰਸੀਪਲ ਹੋਮ ਆਟੋ ਬਿਜ਼ਨਸਿਸ ਨੇ, ਕਿਸੇ ਤਰ੍ਹਾਂ ਦੇ ਵੀ ਲਾਈਫ ਫਾਈਨੈਂਸ਼ੀਅਲ ਪ੍ਰੋਡਕਟਸ ਨੇ, ਹੋਰ ਅਸੀਂ ਸਾਰੀਆਂ ਚੀਜ਼ਾਂ ਕਰਦੇ ਹਾਂ ਜੀ।
ਠੀਕ ਹੈ ਜੀ, ਔਰ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੀ ਕੀ ਖਾਸੀਅਤ ਹੈ, ਵਾਈ ਸਮਬਡੀ ਸ਼ੁਡ ਗੋ ਫਾਰ ਇੰਸ਼ੋਰੈਂਸ ਵਿਦ ਯੂ, ਇੰਸ਼ੋਰੈਂਸ ਟਾਈਗਰ ਦੀ ਕੀ ਸਪੈਸ਼ਲਾਈਜੇਸ਼ਨ ਕੀ ਹੈ?
ਹਾਂਜੀ, ਬੇਸਿਕਲੀ ਜੀ ਸਪੈਸ਼ਲਾਈਜੇਸ਼ਨ, ਅਸੀਂ ਸਭ ਤੋਂ ਪਹਿਲੇ ਅਸੀਂ ਸਮਝਦੇ ਹਾਂ ਕਿ ਜਿਹੜੇ ਸਭ ਤੋਂ ਇੰਪੋਰਟੈਂਟ ਜੀ ਸਾਡੇ ਲਈ ਹੈ ਸਰਵਿਸ ਕਲਾਇੰਟ, ਔਰ ਸਰਵਿਸ ਦੇ ਨਾਲ ਨਾਲ ਅੱਜ ਮੈਂ ਜਿਹੜਾ ਇੱਕ ਪੁਆਇੰਟ ਤੁਹਾਡੇ ਇੰਟਰਵਿਊ ਤੇ ਕਹਿਣਾ ਚਾਹਾਂਗਾ ਕਿ ਤੁਹਾਡੇ ਸ਼ਰੋਤਿਆਂ ਨੂੰ ਇੱਕ ਪੁਆਇੰਟ ਕਹਿਣਾ ਚਾਹਾਂਗਾ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਤੁਸੀਂ ਇੰਸ਼ੋਰੈਂਸ ਲਈ ਦਿੰਦੇ ਹੋ ਉਹਨੂੰ ਪਲੀਜ਼ ਪੂਰੀ ਤਰ੍ਹਾਂ ਡਿਸਕਲੋਜ਼ ਕਰੋ, ਕਿਉਂਕਿ ਸਾਡੇ ਕੋਲ ਬੜੇ ਕੇਸ ਆਉਂਦੇ ਨੇ ਕਿ ਲੋਕ ਆਪਣੀਆਂ ਆਟੋ, ਹੋਮ ਔਰ ਬਿਜ਼ਨਸ ਦੀ ਇਨਫੋਰਮੇਸ਼ਨ ਛੁਪਾਉਂਦੇ ਨੇ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਜਿਵੇਂ ਹੁਣ ਤੁਸੀਂ ਗੱਡੀ ਚਲਾਉਂਦੇ ਹੋ ਬਰੈਂਪਟਨ ਦੇ ਵਿੱਚ, ਪਰ ਐਡਰੈਸ ਤੁਸੀਂ ਦਿੱਤਾ ਹੋਇਆ ਸਾਰਨੀਆ ਦਾ ਜਾਂ ਹੈਮਿਲਟਨ ਦਾ, ਕਿਉਂਕਿ ਉੱਥੇ ਇੰਸ਼ੋਰੈਂਸ ਚੀਪ ਹੈ, ਕੱਲ ਨੂੰ ਅਗਰ ਕੋਈ ਕਲੇਮ ਹੁੰਦਾ ਕੰਪਨੀ ਹੈਜ਼ ਫੁੱਲ ਰਾਈਟ ਟੂ ਡਿਨਾਈ ਦ ਕਲੇਮ। ਔਰ ਅੱਜ ਕੱਲ
ਮਤਲਬ ਕਿ ਕਿੱਦਾਂ ਫਰਜ਼ ਕਰ ਲਓ ਕਿ ਕੋਈ ਬੰਦਾ ਬਰੈਂਪਟਨ ਚ ਗੱਡੀ ਚਲਾ ਰਿਹਾ ਜਾਂ ਰਹਿ ਰਿਹਾ ਬਰੈਂਪਟਨ ਦੇ ਵਿੱਚ, ਤੇ ਉਹਨੇ ਐਡਰੈਸ ਸਾਰਨੀਆ ਦਾ ਜਾਂ ਕਿਤੇ ਜਾਰਜ ਟਾਊਨ ਦਾ ਜਾਂ ਕਿਤੇ ਹੋਰ ਭਰ ਦਿੱਤਾ, ਹੁਣ ਰੱਬ ਨਾ ਕਰੇ ਕਿ ਚਲੋ ਕਿਸੇ ਦਾ ਐਕਸੀਡੈਂਟ ਹੋ ਗਿਆ, ਤੇ ਤੁਸੀਂ ਕਹਿ ਰਹੇ ਹੋ ਕੰਪਨੀ ਕਲੇਮ ਡਿਨਾਈ ਕਰ ਸਕਦੀ ਹੈ, ਕੱਲ ਨੂੰ 10-20 ਹਜ਼ਾਰ ਲੱਗ ਗਏ ਜਾਂ ਕੋਈ ਹੋਰ ਵੱਡਾ ਕਲੇਮ ਆ ਗਿਆ, ਤੇ ਫਿਰ ਉਹ ਕਿੱਦਾਂ ਡਿਨਾਈ ਕਰੇਗੀ ਕਿਹਨਾਂ ਗਰਾਊਂਡਸ ਤੇ?
ਬੇਸਿਕਲੀ ਜੀ ਇਹ ਮਿਸ ਰੈਪ੍ਰੈਜੈਂਟੇਸ਼ਨ ਆਉਂਦਾ ਜੀ ਕਿ ਤੁਸੀਂ ਡਿਸਕਲੋਜ਼ਰ ਆਫ ਇਨਫੋਰਮੇਸ਼ਨ ਜਿਹੜੀ ਨੈਸੈਸਰੀ ਟੂ ਰੇਟ ਦ ਰਿਸਕ ਉਹ ਨਹੀਂ ਦਿੱਤੀ ਜੀ ਕੰਪਨੀ ਨੂੰ।
ਇਨਫੋਰਮੇਸ਼ਨ
ਦੇਵੇ, ਕਿਉਂਕਿ ਅਸੀਂ ਤੇ ਜੋ ਇਨਫੋਰਮੇਸ਼ਨ ਦੇਣਗੇ ਉਹ ਅਸੀਂ ਇਨਫੋਰਮੇਸ਼ਨ ਭਰਨੇ ਔਰ ਉਹਨਾਂ ਕੋਲ ਸਿਗਨੇਚਰ ਕਰਾਉਣੇ ਆ।
ਅੱਛਾ,
ਜਦੋਂ ਉਹ ਸਾਈਨ ਕਰਦੇ ਨੇ ਉਸ ਐਪਲੀਕੇਸ਼ਨ ਤੇ, ਇਟ ਮੀਨਸ ਕਿ ਦੇ ਐਗਰੀ ਕਿ ਦਿਸ ਇਨਫੋਰਮੇਸ਼ਨ ਇਜ਼ ਟਰੂ ਟੂ ਮਾਈ ਨੋਲੇਜ।
ਠੀਕ ਹੈ,
ਉਹ ਜਿਹੜੀ
ਹਾਂਜੀ ਸੋਰੀ ਗੋ ਅਹੈਡ, ਪਹਿਲਾਂ ਤੁਸੀਂ ਗੱਲ ਫਿਨਿਸ਼ ਕਰੋ। ਹਾਂਜੀ
ਹਾਂਜੀ, ਸੋ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਦੈਟ ਬਿਕਮਸ ਇਲੀਗਲ ਡਾਕੂਮੈਂਟ, ਕਿਉਂਕਿ ਕੱਲ ਨੂੰ ਜਿਸ ਟਾਈਮ ਫਿਰ ਕੋਈ ਮੰਨ ਲਓ ਹੁਣ ਤੁਸੀਂ ਐਡਰੈਸ ਦਿੱਤਾ ਹੈਮਿਲਟਨ ਜਾਂ ਕਿਸੇ ਹੋਰ ਜਗ੍ਹਾ ਦਾ, ਕਿਉਂਕਿ ਇੰਸ਼ੋਰੈਂਸ ਉੱਥੇ ਚੀਪ ਹੈ ਰਾਈਟ, ਔਰ ਤੁਸੀਂ ਆਪਣਾ ਐਡਰੈਸ ਚੇਂਜ ਕਰਾ ਲਿਆ ਜੀ ਓਨਰਸ਼ਿਪਾਂ ਤੇ ਜਾ ਕੇ, ਲਾਇਸੈਂਸ ਤੇ ਜਾ ਕੇ, ਹਾਂਜੀ ਮੈਂ ਉੱਥੇ ਰਹਿੰਦਾ ਵਾਂ, ਔਰ ਕੱਲ ਨੂੰ ਤੁਹਾਡਾ ਕਲੇਮ ਜਿਸ ਟਾਈਮ ਬਰੈਂਪਟਨ ਨੇ ਚਾਹੁੰਦਾ, ਔਰ ਕੰਪਨੀਆਂ ਨੇ ਡਿਫਾਈਂਡ ਆਊਟ ਐਕਚੁਅਲੀ ਕਿ ਤੁਸੀਂ ਕਿੱਥੇ ਰਹਿੰਦੇ ਹੋ ਤੇ ਕੀ ਕਰ ਰਹੇ ਹੋ ਰਾਈਟ, ਉਹ ਫਿਰ ਉਹਨਾਂ ਦਾ ਫੁੱਲ ਰਾਈਟ ਬਣਦਾ ਜੀ, ਉਹ ਕਹਿ ਸਕਦੇ ਨੇ ਜੀ ਵੀ ਆਰ ਡਿਨਾਇੰਗ ਯੂਰ ਕਲੇਮ ਬਿਕਾਜ਼ ਯੂ ਆਰ ਨਾਟ ਟਰੂਥਫੁਲ।
ਠੀਕ ਹੈ, ਸੋ ਇੰਸ਼ੋਰੈਂਸ ਟਾਈਗਰ ਤੋਂ ਭੁਪਿੰਦਰ ਜੀ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਸੋ ਜੇ ਤੁਸੀਂ ਇੰਸ਼ੋਰੈਂਸ ਲੈਣੀ ਹੈ ਉਹਦੇ ਹੱਲ ਹੈ